ਵਾਰ 3ਵੀਂ ਪੌੜੀ 18ਵੀਂ ਵਿੱਚ ਪਾਵਨ ਪਵਿੱਤਰ ਬਚਨ ਫੁਰਮਾਨ ਕਰਦੇ ਹਾਂ। ਭਾਈ ਸਾਹਿਬ ਭਾਈ ਗੁਰਦਾਸ ਜੀ ਅੰਮ੍ਰਿਤ ਬੋਲ ਉਚਾਰਨ ਕਰਦੇ ਨੇ। ਗੁਰਮੁਖ ਸੱਚ ਅਲਿਪਤ ਹੈ, ਕੂੜੋਂ ਲੇਪ ਨਾ ਲੱਗੈ ਭਾਈ, ਚੰਦਨ ਸੱਪੀ ਵੇੜਿਆ ਚੜੈ ਨਾ ਵਿਸ ਨਾ ਵਾਸ ਘਟਾਈ, ਪਾਰਸ ਅੰਦਰ ਪੱਥਰਾਂ ਅਸ਼ਟ ਧਾਤ ਮਿਲ ਵਿਗੜ ਨਾ ਜਾਈ, ਗੰਗ ਸੰਗ ਅਪਵਿੱਤਰ ਜਲ ਕਰਨ ਸਕੈ ਅਪਵਿੱਤਰ ਮਿਲਾਈ, ਸਾਇਰ ਅੱਗ ਨਾ ਲੱਗਈ ਨੇਰ ਸੁਮੇਰ ਨਾ ਵਾਓ ਡੁਲਾਈ, ਬਾਣ ਨ ਧੁਰ ਅਸਮਾਨ ਜਾਏ ਵਾਹਿੰਦੜ ਪਿਛੈ ਪਛਤਾਈ, ਓੜਕ ਕੂੜੋ ਕੂੜੋ ਹੋਏ ਜਾਈ, ਓੜਕ ਕੂੜ ਕੂੜੋ ਹੋਏ ਜਾਈ। ਕਹਿਣ ਲੱਗੇ ਗੁਰਮੁਖ ਸੱਚ ਅਲਿਪਤ ਹੈ, ਕੂੜੋਂ ਲੇਪ ਨਾ ਲੱਗੇ ਭਾਈ। ਗੁਰਮੁਖ ਭਾਈ ਸੱਚੇ ਅਰ ਨਿਰਲੇਪ ਹਨ, ਜਿਹੜੇ ਗੁਰੂ ਦੀ ਸ਼ਰਨ ਪਏ ਹੋਏ ਗੁਰੂ ਦੇ ਪਿਆਰੇ ਨੇ, ਉਹ ਸੱਚੇ ਜੀਵਨ ਵਾਲੇ ਨੇ, ਮੋਹ ਮਾਇਆ ਤੇ ਦੁਨੀਆਂ ਦੇ ਪਦਾਰਥਾਂ ਤੋਂ ਨਿਰਲੇਪ ਨੇ, ਕਿਉਂਕਿ ਉਹਨਾਂ ਨੂੰ ਕੂੜ ਦਾ ਭਾਵ ਝੂਠ ਦਾ ਰਤਾ ਜਿੰਨਾ ਵੀ ਲੇਪ ਨਹੀਂ ਲੱਗਦਾ। ਸਦੀਵੀ ਕਾਲ ਵਾਸਤੇ ਸੱਚੇ ਅਤੇ ਨਿਰੋਲ ਸੱਚੇ, ਸਾਰੇ ਦੇ ਸਾਰੇ ਸੱਚੇ ਜੀਵਨ ਵਾਲੇ। ਦ੍ਰਿਸ਼ਟਾਂਤ ਦਿੰਦੇ ਵੀ ਗੁਰਮੁਖ ਜਨਾਂ ਉੱਤੇ ਕੂੜ ਦਾ ਲੇਪ ਝੂਠ ਦਾ ਲੇਪ ਕਿਵੇਂ ਨਹੀਂ ਲੱਗ ਸਕਦਾ। ਜਿਵੇਂ ਪਿਛਲੀ ਪੌੜੀ ਵਿੱਚ ਭਾਈ ਗੁਰਦਾਸ ਜੀ ਨੇ ਫਰਮਾਇਆ ਕਿ ਸੱਚ ਦੇ ਵਿੱਚ ਕੂੜ ਕਿਵੇਂ ਨਹੀਂ ਰਲ ਸਕਦਾ, ਵੱਖ ਵੱਖ ਉਦਾਹਰਣਾਂ ਦੇ ਕੇ ਸਮਝਾਉਣਾ ਕੀਤਾ ਕਿ ਜਿਵੇਂ ਅੱਖ ਦੇ ਵਿੱਚ ਕੋਈ ਤਿਣਕਾ ਪੈ ਜਾਵੇ ਤੇ ਇਹ ਨਹੀਂ ਵੀ ਬੰਦਾ ਰਾਤ ਸੁੱਤਾ ਰਹੇਗਾ, ਅੱਖ ਦੇ ਵਿੱਚ ਤਿਣਕਾ ਕੱਢਣਾ ਪਏਗਾ, ਅੱਖ ਵਿੱਚ ਕੋਈ ਰੇਤ ਦਾ ਕਣ ਪੈ ਗਿਆ ਕੱਢਣਾ ਪਏਗਾ, ਚੈਨ ਨਹੀਂ ਆਉਣਾ। ਕੋਈ ਮੱਖੀ ਖਾਧੀ ਜਾਏ, ਨਿਗਲੀ ਜਾਏ ਕਿਸੇ ਬੰਦੇ ਕੋਲੋਂ, ਭੋਜਨ ਖਾਂਦਿਆਂ ਕੁਛ ਖਾਂਦਿਆਂ ਪੀਂਦਿਆਂ, ਤਾਂ ਉਹ ਮੋਮਟਿੰਗ ਸ਼ੁਰੂ ਹੋ ਜਾਏਗੀ, ਤੁਹਾਨੂੰ ਉਲਟੀਆਂ ਆਉਣ ਲੱਗ ਪੈਣਗੀਆਂ, ਪੇਟ ਵਿੱਚ ਰਹਿ ਨਹੀਂ ਸਕਦੀ ਜਿਹੜੀ ਮੱਖੀ ਹੈ। ਇਸੇ ਤਰ੍ਹਾਂ ਜਿਹੜਾ ਸੱਚ ਹੈ ਉਹਦੇ ਵਿੱਚ ਕੂੜ ਰਤਾ ਜਿੰਨਾ ਵੀ ਨਹੀਂ ਰਲ ਸਕਦਾ। ਇਸ ਤਰ੍ਹਾਂ ਵੱਖ ਵੱਖ ਦਲੀਲਾਂ ਦੁਆਰਾ ਪਹਿਲੀ ਪੌੜੀ ਵਿੱਚ ਸਮਝਾਇਆ, ਹੁਣ ਕਹਿਣ ਲੱਗੇ ਜਿਹੜੇ ਗੁਰਮੁਖ ਜਾਣੇ ਆ ਉਹਨਾਂ ਦੇ ਉੱਤੇ ਝੂਠ ਦਾ ਕੋਈ ਅਸਰ ਨਹੀਂ ਹੋ ਸਕਦਾ। ਉਹਨਾਂ ਨੇ ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾ ਲਿਆ ਤੇ ਰਤਾ ਜਿੰਨਾ ਵੀ ਉਹਨਾਂ ਨੂੰ ਝੂਠ ਦਾ ਲੇਪ ਨਹੀਂ ਲੱਗਦਾ। ਦ੍ਰਿਸ਼ਟਾਂਤ ਦੇ ਰਹੇ ਨੇ, ਚੰਦਨ ਸੱਪੀ ਵੇੜਿਆ ਚੜ੍ਹੈ ਨਾ ਵਿਸ ਨਾ ਵਾਸ ਘਟਾਈ। ਚੰਦਨ ਦਾ ਬੂਟਾ ਸੱਪਾਂ ਦੇ ਨਾਲ ਲਵੇਟਿਆ ਹੋਇਆ, ਸੱਪਾਂ ਨੇ ਚੰਦਨ ਦੇ ਬੂਟੇ ਨੂੰ ਲਵੇਟ ਮਾਰੇ, ਆਪਣੇ ਜ਼ਹਿਰੀ ਡੰਗ ਵੀ ਵਿੱਚ ਮਾਰਦੇ ਚੰਦਨ ਦੇ, ਪਰ ਉਸ ਚੰਦਨ ਨੂੰ ਜ਼ਹਿਰ ਨਹੀਂ ਚੜ੍ਹਦੀ। ਉਸ ਚੰਦਨ ਦੀ ਸੁਗੰਧੀ, ਉਸ ਦੀ ਖੁਸ਼ਬੋ ਜਿਵੇਂ ਦੀ ਤਿਵੇਂ ਰਹਿੰਦੀ ਹੈ, ਭਾਵ ਸੱਪ ਆਪਣਾ ਅਸਰ ਚੰਦਨ ਦੇ ਉੱਤੇ ਨਹੀਂ ਪਾ ਸਕਦੇ। ਭਗਤ ਕਬੀਰ ਸਾਹਿਬ ਜੀ ਨੇ ਦ੍ਰਿਸ਼ਟਾਂਤ ਵੀ ਦਿੱਤਾ, ਕਹਿਣ ਲੱਗੇ ਜਿਹੜੇ ਸੰਤ ਜਾਣੇ ਰੱਬ ਦੀ ਬੰਦਗੀ ਵਾਲੇ ਆ, ਉਹ ਆਪਣਾ ਸੰਤ ਪੁਣੇ ਤੇ ਸੀਤਲਤਾ ਵਾਲਾ ਸੁਭਾਅ ਨਹੀਂ ਛੱਡਦੇ, ਜਿਵੇਂ ਚੰਦਨ ਸੱਪਾਂ ਦਾ ਅਸਰ ਨਹੀਂ ਕਬੂਲਦਾ। ਕਬੀਰ ਸੰਤ ਨਾ ਛੱਡੈ ਸੰਤਈ, ਜੋ ਕੋਟਕ ਮਿਲੈ ਅਸੰਤ, ਮਲਿਆਗਰ ਭੁਯੰਗਮ ਬੇਡਿਓ ਤਾਂ ਸੀਤਲਤਾ ਨਾ ਤਜੰਤ। ਬਿਲਕੁਲ ਇਸੇ ਤਰ੍ਹਾਂ ਕਹਿਣ ਲੱਗੇ ਚੰਦਨ ਸੱਪੀ ਵਿਹੜਿਆ ਚੜ੍ਹੈ ਨਾ ਵਿਸ ਨਾ ਵਾਸ ਕਟਾਈ। ਚੰਦਨ ਦੇ ਦਰਖਤ ਨੂੰ ਸੱਪਾਂ ਦੀ ਜ਼ਹਿਰ ਤੇ ਕੀ ਚੜ੍ਹਨੀ ਹੈ, ਨਾ ਉਹਨੂੰ ਜ਼ਹਿਰ ਵਿਓ ਚੜ੍ਹਦੀ ਔਰ ਨਾ ਹੀ ਉਹਦੀ ਸੁਗੰਧੀ ਘੱਟਦੀ, ਉਨੀ ਦੀ ਉਨੀ ਸੁਗੰਧੀ, ਭਾਵ ਸੱਪਾਂ ਦਾ ਕੋਈ ਅਸਰ ਨਹੀਂ ਹੈ ਚੰਦਨ ਦੇ ਉੱਤੇ। ਪਾਰਸ ਅੰਦਰ ਪੱਥਰਾਂ ਅਸ਼ਟ ਧਾਤ ਮਿਲ ਵਿਗੜ ਨਾ ਜਾਈ, ਪਾਰਸ ਦੀ ਗੀਟੀ ਪੱਥਰਾਂ ਦੇ ਅੰਦਰ ਗਿਣੀ ਜਾਂਦੀ ਹੈ, ਭਾਵ ਉਹ ਵੀ ਹੈ ਇੱਕ ਪੱਥਰ ਹੀ ਪਰ ਉਹ ਹੈ ਕੀਮਤੀ। ਹੁਣ ਪੱਥਰ ਦੀ ਗੀਟੀ ਪੱਥਰਾਂ ਦੇ ਅੰਦਰ ਗਿਣੀ ਜਾਂਦੀ ਹੈ ਪਰ ਉਹਨੂੰ ਕਹਿੰਦੇ ਪਾਰਸ, ਹੈ ਉਹ ਵੀ ਇੱਕ ਪੱਥਰ ਪਰ ਹੈ ਉਹ ਪਾਰਸ ਦੀ ਗੀਟੀ ਕੀਮਤੀ ਆ। ਉਹਦੇ ਨਾਲ ਅੱਠ ਧਾਤਾਂ ਨੇ ਜਿਹੜੀਆਂ ਲਾਈਏ ਸੋਨਾ ਬਣ ਜਾਂਦੀਆਂ, ਪਰ ਕਹਿਣ ਲੱਗੇ ਅੱਠਾਂ ਧਾਤਾਂ ਦੇ ਮਿਲਣ ਨਾਲ ਵਿਗੜ ਨਹੀਂ ਜਾਂਦੀ, ਸਗੋਂ ਉਹਨਾਂ ਨੂੰ ਵੀ ਸੋਨਾ ਬਣਾ ਦਿੰਦੀ। ਜਿਹੜੀ ਪੱਥਰ ਦੀ ਉਹ ਗੀਟੀ ਆ ਜਿਸ ਨੂੰ ਆਪਾਂ ਪਾਰਸ ਕਹਿੰਦੇ ਹਾਂ, ਕਹਿਣ ਲੱਗੇ ਉਹ ਹੈ ਪਾਰਸ ਵੀ ਇੱਕ ਪੱਥਰ, ਪਰ ਚੇਤੇ 'ਚ ਰੱਖਿਓ ਇਹ ਨਹੀਂ ਵੀ ਉਹ ਲੋਹੇ ਦੇ ਨਾਲ ਲੱਗ ਜਾਏ ਕਿ ਪਾਰਸ ਲੋਹੇ ਦਾ ਅਸਰ ਕਬੂਲ ਕੇ ਲੋਹਾ ਬਣ ਜਾਊ, ਤਾਂਬੇ ਦੇ ਨਾਲ ਲਾ ਦਈਏ ਤੇ ਸ਼ਾਇਦ ਜਿਹੜਾ ਪਾਰਸ ਆ ਉਹ ਤਾਂਬਾ ਬਣ ਜਾਏਗਾ, ਕੋਈ ਜਿਸਤ ਕਲੀ ਨਾਲ ਲਾ ਦਈਏ ਤੇ ਉਹ ਜਿਸਤ ਬਣ ਜੂ ਜਾਂ ਕਲੀ ਬਣ ਜਾਏਗੀ, ਨਹੀਂ, ਪਾਰਸ ਨੇ ਪਾਰਸ ਹੀ ਰਹਿਣਾ, ਸਗੋਂ ਜਿਹੜੇ ਉਹਦੇ ਨਾਲ ਲੱਗਣਗੇ ਉਹਨਾਂ ਨੂੰ ਸੋਨਾ ਬਣਾ ਦੇ। ਇਸੇ ਤਰ੍ਹਾਂ ਜਿਹੜੇ ਗੁਰਮੁਖ ਜਾਣੇ ਆ ਉਹ ਪਾਪੀ ਲੋਕਾਂ ਦਾ, ਕੂੜ ਤੇ ਝੂਠ ਦੇ ਰਸਤੇ ਤੇ ਚੱਲਣ ਵਾਲੇ ਲੋਕਾਂ ਦਾ ਅਸਰ ਨਹੀਂ ਕਬੂਲਦੇ। ਗੁਰਮੁਖ ਜਨ ਆਪਣਾ ਅਸਰ ਭਾਵੇਂ ਉਹਦੇ ਤੇ ਪਾ ਦੇਣ, ਉਹਨੂੰ ਸੱਚ ਦੇ ਰਾਹ ਤੇ ਤੋਰ ਲੈਣ, ਪਰੰਤੂ ਆਪ ਨਰੋਲ ਸੱਚੇ ਪ੍ਰਭੂ ਦੇ ਚਰਨਾਂ ਨਾਲ ਜੁੜ ਕੇ ਉਹਦੀ ਇਬਾਦਤ ਵਿੱਚ ਜੁੜਦੇ। ਭਾਵ ਇਹ ਨਹੀਂ ਕਿ ਕਿਤੇ ਮਨਮੁੱਖ ਬੰਦੇ ਨਾਲ ਗੁਰਮੁਖ ਬਾਤਾਂ ਕਰਦਾ ਹੋਏ, ਬਚਨ ਬਿਲਾਸ ਕਰਦਾ ਹੋਏ ਤੇ ਆਪਾਂ ਇਹ ਭਰਮ ਕਰ ਲਈਏ ਵੀ ਸ਼ਾਇਦ ਇਹ ਵੀ ਮਨਮੁੱਖ ਹੋ ਗਿਆ। ਨਹੀਂ, ਜਿਹੜੇ ਗੁਰਮੁਖ ਜਾਣੇ ਉਹਨਾਂ ਤੇ ਕੋਈ ਲੇਪ ਨਹੀਂ ਹੈ ਕੂੜ ਦਾ। ਇਸੇ ਤਰ੍ਹਾਂ ਹੋਰ ਪ੍ਰਮਾਣ ਦਿੰਦੇ ਨੇ, ਗੰਗ ਸੰਗ ਅਪਵਿੱਤਰ ਜਲ ਕਰ ਨਾ ਸਕੈ ਅਪਵਿੱਤਰ ਮਿਲਾਈ। ਹੁਣ ਗੰਗਾ ਦੇ ਵਿੱਚ ਬੜਾ ਬੜਾ ਗੰਦਾ ਪਾਣੀ ਵੀ ਜਾ ਕੇ ਪੈਂਦਾ, ਨਾਲੀਆਂ ਦਾ ਪਾਣੀ, ਟੋਬਿਆਂ ਦਾ ਪਾਣੀ, ਮੀਂਹ ਦਾ ਪਾਣੀ, ਬਰਸਾਤਾਂ ਦਾ ਪਾਣੀ, ਛੋਟੀਆਂ ਮੋਟੀਆਂ ਨਦੀਆਂ ਨਾਲਿਆਂ ਦਾ ਪਾਣੀ ਉਹ ਗੰਗਾ ਵਿੱਚ ਜਾ ਕੇ ਪੈਂਦਾ, ਪਰ ਗੰਗਾ ਨੂੰ ਅਪਵਿੱਤਰ ਕਰ ਸਕਦਾ? ਕਹਿਣ ਲੱਗੇ ਜਿਸ ਤਰ੍ਹਾਂ ਗੰਗਾ ਨੂੰ ਉਹ ਛੋਟੇ ਮੋਟੇ ਨਾਲੇ ਤੇ ਛੋਟੀਆਂ ਮੋਟੀਆਂ ਨਦੀਆਂ ਉਹ ਅਪਵਿੱਤਰ ਨਹੀਂ ਕਰ ਸਕਦੀਆਂ, ਸਗੋਂ ਗੰਗਾ ਵਿੱਚ ਮਿਲ ਕੇ ਉਹ ਗੰਗਾ ਹੋ ਜਾਂਦੀਆਂ ਨੇ। ਇਸੇ ਤਰ੍ਹਾਂ ਜਿਹੜੇ ਗੁਰਮੁਖ ਜਾਣੇ ਆ ਉਹ ਕੂੜ ਤੇ ਝੂਠ ਦਾ ਅਸਰ ਨਹੀਂ ਕਬੂਲਦੇ। ਸਾਇਰ ਅੱਗ ਨਾ ਲੱਗਈ, ਮੇਰ ਸੁਮੇਰ ਨਾ ਵਾਓ ਡੁਲਾਈ। ਕਹਿਣ ਲੱਗੇ ਸਮੁੰਦਰ ਨੂੰ ਅੱਗ ਸਾੜ ਨਹੀਂ ਸਕਦੀ, ਤੇ ਸੁਮੇਰ ਪਰਬਤ ਹੈ ਜਿਹੜਾ ਪਹਾੜ ਦਾ ਨਾਂ ਹੈ ਇੱਕ। ਕਹਿਣ ਲੱਗੇ ਜਿਹੜਾ ਸੁਮੇਰ ਆ ਉਹਦੇ ਟਿੱਲੇ ਨੂੰ ਪੌਣ ਡੁਲਾ ਨਹੀਂ ਸਕਦੀ, ਪੌਣ ਦਾ ਮਤਲਬ ਹਵਾ। ਕਹਿਣ ਲੱਗੇ ਜਿਹੜੀ ਹਵਾ ਵਾ ਉਹ ਸੁਮੇਰ ਪਰਬਤ ਨੂੰ ਆਖੇ ਮੈਂ ਹਿਲਾ ਦੇਣਾ, ਜਿਵੇਂ ਹਵਾ ਜਿੰਨੇ ਮਰਜ਼ੀ ਝੱਖੜ ਝੁੱਲਣ, ਜਿੰਨੀ ਮਰਜ਼ੀ ਤੇਜ਼ ਹਵਾ ਚੱਲੇ, ਤੂਫਾਨ ਆਉਣ, ਪਰ ਸੁਮੇਰ ਪਰਬਤ ਨੂੰ ਡੁਲਾ ਨਹੀਂ ਸਕਦੇ, ਤੇ ਜਿਵੇਂ ਅੱਗ ਸਮੁੰਦਰ ਨੂੰ ਸਾੜ ਨਹੀਂ ਸਕਦੀ, ਇਸੇ ਤਰ੍ਹਾਂ ਸਾਧ ਸੰਗਤ ਗੁਰਮੁਖ ਜਨਾਂ ਦੇ ਉੱਤੇ ਕੂੜ ਦਾ ਝੂਠ ਦਾ ਪ੍ਰਭਾਵ ਨਹੀਂ ਪੈ ਸਕਦਾ, ਕਿਉਂਕਿ ਉਹਨਾਂ ਦੇ ਹਿਰਦੇ ਦੇ ਅੰਤਸ਼ਕਰਨ ਵਿੱਚ ਸੱਚ ਵਸ ਚੁੱਕਿਆ। ਜਿਨ੍ਹਾਂ ਦੇ ਅੰਦਰ ਸੱਚ ਵਸ ਗਿਆ, ਹਿਰਦੇ ਤੱਕ ਸੱਚ ਚਲਾ ਗਿਆ, ਉਹਨਾਂ ਨੂੰ ਫਿਰ ਕੂੜ ਤੇ ਝੂਠ ਤੇ ਦੁਨੀਆਂ ਦੇ ਪਾਪ ਵਿਕਾਰ ਨਹੀਂ ਡੁਲਾ ਸਕਦੇ। ਫਿਰ ਫੁਰਮਾਨ ਕਰਦੇ ਨੇ, ਬਾਣ ਨਾ ਧੁਰ ਅਸਮਾਨ ਜਾਏ, ਵਾਹਿੰਦੜ ਪਿੱਛੇ ਪਛਤਾਈ। ਕਹਿੰਦੇ ਆਕਾਸ਼ ਦੇ ਧੁਰ ਅੰਦਰ ਤੀਕ ਕੋਈ ਵੀ ਤੀਰ ਨਹੀਂ ਪਹੁੰਚ ਸਕਦਾ, ਕੋਈ ਬਾਣ ਆਕਾਸ਼ ਦੇ ਧੁਰ ਅੰਦਰ ਤੱਕ ਨਹੀਂ ਜਾ ਸਕਦਾ। ਜਿਹੜਾ ਤੀਰ ਅੰਦਾਜ਼ ਹੈ, ਤੀਰ ਚਲਾਉਣ ਵਾਲਾ, ਉਹ ਪਿੱਛੋਂ ਪਛਤਾਉਂਦਾ ਹੀ ਆ। ਕਿਉਂ? ਕਿ ਮੈਂ ਤੇ ਸੋਚਿਆ ਸੀ ਮੈਂ ਆਕਾਸ਼ ਵੀ ਵਿੰਨ ਕੇ ਰੱਖ ਦੇਣਾ। ਭਾਵ ਜਿਹੜਾ ਤੀਰ ਚਲਾਉਣ ਵਾਲਾ ਇਹ ਸੋਚੇ ਕਿ ਮੈਂ ਆਕਾਸ਼ ਨੂੰ ਵਿੰਨ ਦੇਣਾ, ਮੈਂ ਧੁਰ ਆਸਮਾਨ ਤੱਕ ਤੀਰ ਪਹੁੰਚਾ ਦਿਆਂਗਾ। ਕਹਿਣ ਲੱਗੇ ਬਾਅਦ 'ਚ ਪਛਤਾਉਂਦਾ ਹੀ ਆ, ਕਿਉਂਕਿ ਜਿਹੜਾ ਤੀਰ ਆ ਉਹ ਅਸਮਾਨ ਨੂੰ ਵਿੰਨ ਨਹੀਂ ਸਕਦਾ। ਜਿਵੇਂ ਅਸਮਾਨ ਨੂੰ ਤੀਰ ਨਹੀਂ ਵਿੰਨ ਸਕਦਾ, ਇਸੇ ਤਰ੍ਹਾਂ ਜਿਹੜੇ ਗੁਰਮੁਖ ਜਨ ਨੇ ਰੱਬ ਦੀ ਬੰਦਗੀ ਵਾਲੇ, ਉਹਨਾਂ ਦੇ ਉੱਤੇ ਝੂਠ ਦਾ ਅਸਰ ਨਹੀਂ ਹੋ ਸਕਦਾ। ਓੜਕ ਕੂੜ ਕੂੜੋ ਹੋਏ ਜਾਈ, ਅੰਤ ਨੂੰ ਕੂੜ ਕੂੜ ਹੀ ਹੋ ਜਾਂਦਾ ਹੈ, ਭਾਵ ਕੂੜ ਦਾ ਪਾਜ ਅੰਤ ਨੂੰ ਖੁੱਲ ਜਾਂਦਾ। ਕਾਰਨ, ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ। ਓੜਕ ਨੂੰ ਸੱਚ ਦਾ ਨਿਬੇੜਾ ਹੋਣਾ, ਓੜਕ ਨੂੰ ਸੱਚ ਹੀ ਸੱਚ ਰਹਿ ਜਾਣਾ, ਜਿਹੜਾ ਕੂੜ ਆ ਉਹਨੇ ਨਖੁੱਟ ਜਾਣਾ, ਝੂਠ ਨੇ ਖਤਮ ਹੋ ਜਾਣਾ, ਤੇ ਸੱਚੇ ਨੂੰ ਵਡਿਆਈ ਮਿਲ ਜਾਣੀ ਹੈ, ਸੱਚੇ ਨੂੰ ਸਤਿਕਾਰ ਮਿਲ ਜਾਣਾ ਨਿਰੰਕਾਰ ਪਰਮੇਸ਼ਰ ਦੀ ਹਜ਼ੂਰੀ ਵਿੱਚ। ਇੱਥੇ ਪਿਰਥੀ ਚੰਦ ਵਰਗੇ ਈਰਖਾ ਕਰਦੇ ਰਹੇ, ਸੁਲਹੀ ਖਾਂ ਪਠਾਨ ਨੂੰ ਚੜ੍ਹਾ ਕੇ ਲਿਆ ਰਿਹਾ ਸੀ ਗੁਰੂ ਅਰਜਨ ਦੇਵ ਸਾਹਿਬ ਦੇ ਉੱਤੇ, ਪਿਰਥੀ ਚੰਦ ਗੁਰੂ ਅਰਜਨ ਦੇਵ ਸਾਹਿਬ ਦਾ ਵੱਡਾ ਭਰਾ, ਕਿ ਕਿਸੇ ਨਾ ਕਿਸੇ ਢੰਗ ਨਾਲ ਗੁਰੂ ਅਰਜਨ ਦੇਵ ਨੂੰ ਮਾਰ ਦਈਏ, ਖਤਮ ਕਰ ਦਈਏ। ਸਿੱਖਾਂ ਨੇ ਪੁੱਛਿਆ ਸੀ ਗੁਰੂ ਅਰਜਨ ਦੇਵ ਮਹਾਰਾਜ ਨੂੰ, ਪਾਤਸ਼ਾਹ ਸੁਲਹੀ ਖਾਂ ਪਠਾਨ ਚੜ੍ਹ ਕੇ ਆ ਰਿਹਾ, ਚੜ੍ਹਾਈ ਕਰਕੇ ਆ ਰਿਹਾ ਤੁਹਾਨੂੰ ਮਾਰਨ ਵਾਸਤੇ, ਕੋਈ ਨਾ ਕੋਈ ਆਪਾਂ ਸਲਾਹ ਮਸ਼ਵਰਾ ਕਰੀਏ। ਉੱਥੇ ਬਚਨ ਲਿਖੇ ਮਹਾਰਾਜ ਸੱਚੇ ਪਾਤਸ਼ਾਹ ਦਾਸ ਨੇ, ਪਿੱਛੇ ਵੀ ਭਾਵੇਂ ਜ਼ਿਕਰ ਕੀਤਾ ਸੀ ਪਰ ਹੋਰ ਇੱਕ ਗੱਲ ਸਾਂਝੀ ਕਰਨੀ ਕਹਿੰਦਾ। ਕਹਿਣ ਲੱਗੇ, ਪ੍ਰਥਮੇ ਮਤਾ ਜੇ ਪੱਤਰੀ ਚਲਾਉਂ, ਪ੍ਰਥਮੇ ਮਤਾ, ਮਤਾ ਪਕਾਇਆ, ਸਲਾਹ ਕੀਤੀ ਵੀ ਜਿਹੜਾ ਸੁਲਹੀ ਖਾਂ ਆ ਉਹਨੂੰ ਕੋਈ ਚਿੱਠੀ ਭੇਜ ਦੀਏ, ਤੇ ਇਸ ਤਰ੍ਹਾਂ ਚੰਗੇ ਨਹੀਂ ਲੱਗੀਦਾ ਬਈ ਤੂੰ ਗੁਰੂ ਨਾਨਕ ਦੇ ਘਰ ਨਾਲ ਵੈਰ ਨਾ ਪਾ, ਉਹਨੂੰ ਚਿੱਠੀ ਪਾਈਏ, ਕੋਈ ਪੱਤਰ ਭੇਜੀਏ। ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, दुतीय मता दोए मानुख पहुंचावो। फिर दूसरा मता सलाह यह हुई कि दो चार बंदे अग्गों भेज दिए उन्हें रोकण वास्ते कि ना आवे गुरु अर्जन देव साहब से हमला करने लई। तृतीय मता किश करो उपाया जां कोई होर उपा करिए कोई हीला करिए उन्हें रोकण दा। ते तिन्ने गल्लां छड्ड के ना उन्हें चिट्ठी घलनी है ना पांच सत बंदे अग्गों घलने उहदे ना कोई होर असी मता पकाउणा कोई उपा करना। ते पुछिया महाराज करना की जे फिर सतगुरु जी की हुक्म है। ते पता सतगुरु जी ने की आख्या मैं सब किश छोड़ प्रभ तू ही त्याया निरंकार परमेश्वर मैं ते तैनू त्याउणा कीता इसलिए जो तेरा हुक्म तेरा भाणा होएगा मैनू परवान है। बचन फिर सरवण कर लेने प्रथमे मता जे पत्री चलावो द्वितीय मता दोए मानुख पहुंचावो तृतीय मता किश करो उपाया मैं सब किश छोड़ प्रभ तू ही त्याया परमेश्वर नूं त्याया रब नूं मंजूर होएगा तो जिंदगी रहेगी रब नूं नहीं मंजूर तो चले जाना। जदों परमेश्वर दे घरों कागज पाड़ गए कोई नहीं रख सकता ते जे परमात्मा दे घरों कागज नहीं पाटे जी जिस दा साहिब डाढ़ा होए ते सनों मार ना सके कोई। इहो सुलही खां जिहड़ा रस्ते दे विच पठे दे विच सड़ के सुआह हो गया पिरथी चंद दे पठे सन। गुरु अर्जन देव साहब दा इह वड्डा भरा सी ईरखा करदा सी महाराज नाल पिरथी चंद दे पठे सन। पिरथी चंद ने आख्या सी आ सुलही खां इन्हां पठिया नूं अग दित्ती है आवा पाया इटां किवें पकदियां आ तैनूं दिखाईए। सुलही खां कहिंदा ठीक है अपने सिपाही अहलकार नाल लैके आया सी इह सुलही खां। जदों पठे दे कोल गए जिहड़े पास्यों आवा दित्ता सी अग लाई सीगी इटां नूं उस पासे सुलही खां अपने घोड़े दे उत्ते सवार है रब दा भाणा ऐसा वरतिया आवे दे नेड़े जाके घोड़ा तरबक गया सुलही खां दा ऐसा तरबकिया इन्नी तेजी नाल घोड़ा दौड़िया कि सुलही खां ने वागां खिचियां भी पर उहदे कोलों रुकिया नहीं। उह घोड़ा सुलही खां नूं नाल ही लैके आवे दे विच डिग पिया अग विच सड़ गया। गुरु अर्जन देव साहब दाता जी ने यह भी जिक्र बाणी में किया कि सुलही खां जिहड़ा बड़ी भैड़ी मौते मरिया क्योंकि इस्लाम दे विच मुसलमानां दे विच सड़ के मरन नूं अपवित्र मौत मन्निया जांदा है। वह अपने मुरदियां नूं जिहड़े उन्हां दे पुरानी दुनिया तों चले जांदे उन्हां नूं साड़दे नहीं कबर दे विच दफनाउंदे ने कि जदों कियामत दा दिन आएगा दुनिया खत्म होएगी सारी उस वेले अल्लाह खुदा साडे सारे मुरदियां नूं बिठाएगा ते सारियां दा लेखा करेगा। जिहड़े शरा दे विच पूरे होणगे उहनां नूं बहिश्त विच थां मिलेगी जिहड़े बाकी होणगे उह दोज़ख दी अग विच सड़नगे। इह मुसलमानां दी मनौत है इस्लाम दे विच इस्लाम दी शरा विच इह बात मन्नदे ने इस लई सड़ के मरन नूं उह अपवित्र मौत मन्नदे। सुलही खां समेत घोड़े दे सड़ के सुआह हो गए गुरु अर्जन देव पातशाह जी तक पहुँच ही नहीं सकिया कि पावन बाणी च मेरे दाते ने बचन वरते जदों सतगुरु नूं दस्सिया महाराज सुलही खां ते रस्ते दे विच ही सड़ के सुआह हो गया ते पातशाह ने बचन आखे सुलही ते नारायण राख सुलही का हाथ कहीं ना पहुंचे सुलही होए मुआ ना पाक। पाक दा अर्थ हुंदा है पवित्र ना पाक अपवित्र मौत अपवित्र मौते मरिया। सुलही होए मुआ ना पाक भाव कूड़ नखुटे नानका ओढ़क सच रही। इसलिए जिहड़े गुरमुख जाने आ वह सच के रस्ते दे उत्ते चलन वाले ते सच वाले पासे रब खलोता परमेश्वर उन्हां दे नाल दा है। भाई गुरदास जी ने तां दृष्टांत दे के समझाया कि जिवें चंदन दे रुख नूं सप बेशक जिन्ने मर्जी लवेट मार के रखदे अपने डंग भी मारदे ने पर चंदन दे उत्ते कोई असर नहीं है सप्पां दी जहर दा। पारस नूं लोहा तांबा जिस्त कली जिन्नियां मर्जी धातां ने वह पारस का कुछ नहीं बिगाड़ सकती। गंगा नूं मैला पानी मैला जल गलियां नालियां टोबियां दा जाके विच रल जे गंगा नूं अपवित्र नहीं कर सकता। समुंदर नूं कोई भी अग्नि बड़वा अग्नि भी होवे वह साड़ नहीं सकती। सुमेर पर्वत नूं हवा हिला नहीं सकती डुला नहीं सकती। आकाश नूं कोई भी बाण कोई भी तीर विन नहीं सकता। इस तरह सच नूं कूड़ अपने विच नहीं रला सकता भाव के कूड़ नूं सच बना के पेश नहीं किया जा सकता। ਸੱਚ ਦੇ ਵਿੱਚ ਕੂੜ ਨਹੀਂ ਰਲਦਾ। ਸੱਚ ਨਿਰੋਲ ਸੱਚ ਹੈ, ਸੱਚ ਪਰਮੇਸ਼ਰ ਸਰੂਪ ਹੈ। ਇਸ ਲਈ ਜਿਹੜੇ ਗੁਰਮੁਖ ਜਨ ਨੇ ਉਹਨਾਂ ਦੇ ਉੱਤੇ ਕੂੜ ਦਾ ਕੋਈ ਵੀ ਲੇਪ ਨਹੀਂ ਹੈ, ਉਹ ਸੱਚੇ ਦੇ ਸੱਚੇ ਮਾਰਗ ਦੇ ਉੱਤੇ ਚੱਲਦੇ ਨੇ। ਇਸੇ ਕਰਕੇ ਉਹਨਾਂ ਦੀ ਸੰਸਾਰ ਜਗਤ ਦੇ ਵਿੱਚ ਉਸਤਤ ਹੈ। ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਸਾਰੇ ਦਾ ਸਾਰਾ ਜਹਾਨ ਸੱਚ ਦੇ ਰਾਹ ਤੇ ਚੱਲਣ ਵਾਲਿਆਂ ਦੀ ਉਸਤਤ ਅਤੇ ਵਡਿਆਈ ਕਰਦਾ ਹੈ। ਵਾਰ 30ਵੀਂ ਪੌੜੀ 19ਵੀਂ ਵਿੱਚ ਪਾਵਨ ਪਵਿੱਤਰ ਬਚਨ ਉਚਾਰਨ ਕਰ ਰਹੇ ਹਨ। ਕੂੜ ਭਾਵ ਝੂਠ ਹੈ ਜਿਹੜਾ, ਉਹ ਅੰਤ ਨੂੰ ਆਖਿਰਕਾਰ ਪ੍ਰਗਟ ਹੋ ਜਾਂਦਾ ਹੈ। ਇਸ ਪ੍ਰਥਾਏ ਪਵਿੱਤਰ ਬਚਨ ਉਚਾਰਨ ਕਰ ਰਹੇ ਨੇ। ਸੱਚ ਸਚਾਵਾ ਮਾਣ ਹੈ, ਕੂੜ ਕੂੜਾ ਵੀ ਮਣੀ ਮਨੂਰੀ, ਕੂੜੈ ਕੂੜੀ ਪਾਏ ਹੈ, ਸੱਚ ਸਚਾਵੀ ਗੁਰਮਤ ਪੂਰੀ। ਕੂੜੈ ਕੂੜਾ ਜੋਰ ਹੈ, ਸੱਚ ਸਤਾਣੀ ਗਰਭ ਗਰੂਰੀ, ਕੂੜ ਨ ਦਰਗਹਿ ਮੰਨੀਐ, ਸੱਚ ਸੁਹਾਵਾ ਸਦਾ ਹਜ਼ੂਰੀ। ਸ਼ੁਕਰਾਨਾ ਹੈ ਸੱਚ ਘਰ, ਕੂੜ ਕੁਫਰ ਘਰ ਨਾ ਸਾਬੂਰੀ। ਹਸਤ ਚਾਲ ਹੈ ਸੱਚ ਦੀ, ਕੂੜ ਕੁਟੰਗੀ ਚਾਲ ਪੇਡੂਰੀ। ਮੂਲੀ ਪਾਨ ਡਕਾਰ ਜਿਉ, ਮੁੱਲ ਨ ਤੁਲ ਲਸਣ ਕਸਤੂਰੀ। ਬੀਜੈ ਵਿਸ਼ ਨਾ ਖਾਵੈ ਚੂਰੀ, ਬੀਜੈ ਵਿਸ਼ ਨਾ ਖਾਵੈ ਚੂਰੀ। ਸੱਚ ਸਚਾਵਾ ਮਾਣ ਹੈ, ਕੂੜ ਕੂੜਾ ਵੀ ਮਣੀ ਮਨੂਰੀ। ਕਹਿਣ ਲੱਗੇ ਸੱਚ ਦਾ ਸੱਚਾ ਮਾਣ ਆਦਰ ਸਤਿਕਾਰ ਹੁੰਦਾ ਹੈ। ਜਿਨ੍ਹਾਂ ਲੋਕਾਂ ਦੇ ਪੱਲੇ ਚ ਸੱਚ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਸੱਚੇ ਪ੍ਰਭੂ ਦਾ ਸੱਚਾ ਨਾਮ ਵਸਿਆ, ਜਿਨ੍ਹਾਂ ਨੇ ਜੀਵਨ ਵਿੱਚ ਸੱਚ ਦੇ ਨਾਲ ਸਾਂਝ ਪਾਈ ਹੈ, ਉਹਨਾਂ ਦਾ ਆਦਰ ਮਾਣ ਸਤਿਕਾਰ ਵੀ ਸੱਚਾ ਹੀ ਹੁੰਦਾ ਹੈ। ਸੱਚਾ ਭਾਵ ਉਹਨਾਂ ਦਾ ਆਦਰ ਸਤਿਕਾਰ ਸਦਾ ਰਹਿਣ ਵਾਲਾ ਹੁੰਦਾ ਹੈ। ਉਹਨਾਂ ਨੂੰ ਲੋਕ ਪਰਲੋਕ ਵਿੱਚ ਸਤਿਕਾਰ ਤੇ ਮਾਣ ਇੱਜ਼ਤ ਮਿਲਦੀ। ਕੂੜ ਕੂੜਾ ਵੀ ਮਣੀ ਮਨੂਰੀ, ਤੇ ਕੂੜ ਦੀ ਜਿਹੜੀ ਮਣੀ ਮਨੂਰੀ ਹੈ, ਮਣੀ ਮਨੂਰੀ ਦਾ ਮਤਲਬ ਸ਼ੋਭਾ, ਮਨੌਤ, ਵਡਿਆਈ, ਉਹ ਵੀ ਝੂਠੀ ਹੈ। ਭਾਵ ਕੂੜਿਆਂ ਦੀ ਵਡਿਆਈ ਕੂੜੀ, ਸੱਚੇ ਦੀ ਵਡਿਆਈ ਸੱਚੀ। ਜਿਹੜੇ ਕੂੜ ਦੇ ਰਸਤੇ ਤੇ ਚੱਲਣ ਵਾਲੇ ਲੋਕ ਨੇ, ਦੁਨੀਆਂ ਦੇ ਵਿੱਚ ਕੋਈ ਧਨ ਦੌਲਤ ਪਾਇਆ ਪਦਾਰਥ ਧੋਖੇ ਨਾਲ, ਬੇਅੰਤ ਧਨ ਦੌਲਤ ਮਾਇਆ ਇਕੱਠੀ ਕਰ ਲਵੇ, ਨੌਕਰ ਚਾਕਰ ਸਲਾਮਾਂ ਕਰਨ ਵਾਲੇ ਹੋਣ, ਜਗਤ ਦੇ ਵਿੱਚ ਬੜੀ ਵਡਿਆਈ ਸ਼ੋਭਾ ਹੋਵੇ, ਪਰੰਤੂ ਇਹ ਜਿਹੜੀ ਵਡਿਆਈ ਹੈ ਇਹ ਚਾਰ ਦਿਨਾਂ ਦੀ, ਮਾਇਆ ਬਿਨ ਸਜਾਣ ਵਾਲੀ ਹੈ। ਮਾਇਆ ਦੇ ਆਸਰੇ ਤੇ ਮਿਲੀ ਹੋਈ ਵਡਿਆਈ ਵੀ ਦਿਨ ਸਜਾਣ ਵਾਲੀ ਹੈ। ਮਾਇਆ ਨਾਸ਼ਮਾਨ ਹੈ, ਜਿਹੜੀ ਦੁਨਿਆਵੀ ਪ੍ਰਭਤਾ ਹੈ ਵਡਿਆਈ ਹੈ, ਦੁਨੀਆਂ ਦੇ ਅਹੁਦੇ ਤੇ ਰਾਜ ਭਾਗ ਨੇ, ਇਹ ਬਿਨ ਸਜਾਣ ਵਾਲੇ ਨੇ, ਨਾਸ਼ਮਾਨ ਨੇ। ਇਸ ਕਰਕੇ ਇਹਨਾਂ ਦੁਆਰਾ ਮਿਲੀ ਹੋਈ ਵਡਿਆਈ ਵੀ ਨਾਸ਼ਮਾਨ ਹੈ। ਪਰਮਾਤਮਾ ਸੱਚਾ ਹੈ, ਪਰਮੇਸ਼ਵਰ ਦਾ ਨਾਮ ਸੱਚਾ ਹੈ, ਸਦੀਵੀ ਕਾਇਮ ਹੈ, ਇਸ ਲਈ ਉਹਦੇ ਆਸਰੇ ਤੇ ਮਿਲਿਆ ਹੋਇਆ ਮਾਣ ਸਤਿਕਾਰ ਤੇ ਵਡਿਆਈ ਵੀ ਸੱਚੀ ਹੈ, ਸਦੀਵੀ ਕਾਲ ਵਾਸਤੇ ਤੁਹਾਡੇ ਨਾਲ ਰਹੇਗੀ। ਇਸੇ ਲਈ ਸਾਹਿਬ ਨੇ ਪਾਵਨ ਬਾਣੀ ਚ ਵੀ ਬਚਨ ਵਰਤੇ, ਕਹਿਣ ਲੱਗੇ ਦੁਨੀਆਂ ਕੀਆਂ ਵਡਿਆਈਆਂ ਕਮਨੇ ਆਵੇ ਕਾਮ। ਇੱਕ ਜਗ੍ਹਾ ਤੇ ਬਾਣੀ ਚ ਬਚਨ ਆਖਿਆ ਦਾਤਾ ਜੀ ਨੇ, ਕਹਿਣ ਲੱਗੇ ਦੁਨੀਆਂ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ, ਇਹਨੀ ਜਲਈ ਨਾਮ ਵਿਸਾਰਿਆ ਇੱਕ ਨਾ ਚੱਲੀ ਨਾਲ। ਦੁਨੀਆਂ ਦੀਆਂ ਵਡਿਆਈਆਂ ਝੂਠੀਆਂ ਨੇ, ਅੱਗ ਵਿੱਚ ਪਾ ਕੇ ਸਾੜ ਦੇ, ਅੰਤ ਵੇਲੇ ਕੋਈ ਤੇਰੇ ਨਾਲ ਨਹੀਂ ਜਾਣੀ, ਇੱਥੇ ਹੀ ਛੱਡ ਜਾਣਾ ਸਾਰੇ ਦਾ ਸਾਰਾ ਕੁਝ। ਇਸ ਲਈ ਭਾਈ ਗੁਰਦਾਸ ਜੀ ਦੇ ਬਚਨ, ਸੱਚ ਸਚਾਵਾ ਮਾਣ ਹੈ, ਸੱਚ ਦਾ ਮਾਣ ਸਤਿਕਾਰ ਆਦਰ ਵੀ ਸੱਚਾ ਹੀ ਹੁੰਦਾ ਹੈ, ਭਾਵ ਸਦਾ ਰਹਿੰਦਾ। ਕੂੜ ਕੂੜਾ ਵੀ ਮਣੀ ਮਨੂਰੀ, ਤੇ ਕੂੜ ਦੀ ਝੂਠ ਦੀ ਮਣੀ ਮਨੂਰੀ, ਭਾਵ ਸ਼ੋਭਾ ਤੇ ਮਨੌਤ ਵੀ ਝੂਠੀ, ਕੁਝ ਦੇਰ ਵਾਸਤੇ ਬਿਨ ਸਜਾਏਗੀ, ਨਾਸ਼ ਹੋ ਜਾਏਗੀ। ਦੁਨੀਆਂ ਦੇ ਪਦਾਰਥਾਂ ਤੇ ਕੂੜ ਦੇ ਆਸਰੇ ਤੇ ਮਿਲੀ ਹੋਈ ਵਡਿਆਈ ਵੀ ਕੂੜੀ ਹੈ। ਕੂੜੈ ਕੂੜੀ ਪਾਏ ਹੈ, ਸੱਚ ਸਚਾਵੀ ਗੁਰਮਤ ਪੂਰੀ। ਕੂੜਿਆਰ ਦੀ ਕੂੜੀ ਹੀ ਆਬਰੂ ਹੈ, ਅਤੇ ਸੱਚਿਆਂ ਦੀ ਗੁਰੂ ਦੀ ਸਿੱਖਿਆ ਪੂਰੀ ਤੇ ਸੱਚੀ ਹੈ। ਜਿਹੜੇ ਸਤਿਗੁਰੂ ਦੇ ਰਸਤੇ ਦੇ ਉੱਤੇ ਤੁਰਨ ਵਾਲੇ ਨੇ, ਗੁਰੂ ਦੀ ਸਿੱਖਿਆ ਵੀ ਸੱਚੀ, ਗੁਰੂ ਦੀ ਵਡਿਆਈ ਵੀ ਸੱਚੀ ਤੇ ਸਾਧ ਸੰਗਤ ਜਿਹੜੇ ਕੂੜੇ ਲੋਕ ਨੇ ਝੂਠ ਦੇ ਰਸਤੇ ਤੇ ਤੁਰਨ ਵਾਲੇ ਨੇ ਉਹ ਫੜਾ ਕਹਿੰਦੇ ਸਾਡੀ ਇੱਜ਼ਤ ਆਬਰੂ ਆ ਸਤਿਕਾਰ ਆ ਇੱਜ਼ਤ ਆ ਮਾਣ ਆ ਪਰ ਕੂੜ ਦੇ ਆਸਰੇ ਤੇ ਮਿਲੀ ਹੋਈ ਵਡਿਆਈ ਵੀ ਕੂੜੀ ਤੇ ਨਾਸ਼ਮਾਨ ਹੈ ਕੂੜੇ ਕੂੜਾ ਜੋਰ ਹੈ ਸੱਚ ਸਤਾਣੀ ਗਰਬ ਗਰੂਰੀ ਕੂੜਿਆਂ ਦਾ ਜੋਰ ਵੀ ਕੂੜਾ ਹੀ ਹੈ ਜਿਹੜਾ ਬਲ ਹੈ ਨਾ ਉਹਨਾਂ ਦੇ ਅੰਦਰ ਤਾਕਤ ਹੈ ਕੋਈ ਸ਼ਕਤੀ ਹੈ ਭਾਵ ਉਹਨਾਂ ਦਾ ਹੁਕਮ ਚੱਲਦਾ ਅੱਜ ਰਾਵਣ ਵਰਗਿਆਂ ਦਾ ਬੜਾ ਹੁਕਮ ਚੱਲਦਾ ਸੀ ਸਿਕੰਦਰ ਵਰਗਿਆਂ ਦਾ ਬੜਾ ਹੁਕਮ ਚੱਲਦਾ ਸੀ ਚੰਗੇਜ਼ ਖਾਂ ਵਰਗਿਆਂ ਦਾ ਬੜਾ ਹੁਕਮ ਚੱਲਦਾ ਸੀ ਕਿੱਥੇ ਨੇ ਅੱਜ ਕਿੱਥੇ ਹੈ ਸਿਕੰਦਰ ਦਾ ਰਾਜ ਕਿੱਥੇ ਹੈ ਰਾਵਣ ਦਾ ਰਾਜ ਕਿੱਥੇ ਗਏ ਨੇ ਚੰਗੇਜ਼ ਖਾਂ ਵਰਗੇ ਸਾਰੇ ਦੇ ਸਾਰੇ ਕੂੜ ਬਿਨਸਣਹਾਰ ਨਾਸ਼ਮਾਨ ਖਤਮ ਹੋ ਗਏ ਇਸ ਲਈ ਉਹਨਾਂ ਦਾ ਜ਼ੋਰ ਉਹਨਾਂ ਦਾ ਮਾਣ ਉਹਨਾਂ ਦਾ ਬਲ ਉਹਨਾਂ ਦਾ ਹੁਕਮ ਕਰਨ ਵਾਲੀ ਹਕੂਮਤ ਦੀ ਤਾਕਤ ਸਾਰੇ ਦਾ ਸਾਰਾ ਕੁਝ ਬਿਨਸਣਹਾਰ ਨਾਸ਼ ਹੋ ਗਏ ਇਸ ਲਈ ਭਾਈ ਗੁਰਦਾਸ ਜੀ ਦੇ ਬਚਨ ਕੂੜੇ ਕੂੜਾ ਜ਼ੋਰ ਹੈ ਕੂੜਿਆਂ ਦਾ ਜ਼ੋਰ ਵੀ ਕੂੜਾ ਹੀ ਹੈ ਸੱਚ ਸਤਾਣੀ ਗਰਬ ਗਰੂਰੀ ਸੱਚਿਆਂ ਦੇ ਗਰਬ ਭਾਵ ਸ਼ੁੱਧ ਜਿਹੜਾ ਉਹਨਾਂ ਦੇ ਅੰਦਰ ਮਾਣ ਹੈ ਇੱਕ ਹੁੰਦਾ ਹੰਕਾਰ ਇੱਕ ਹੁੰਦਾ ਫਖਰ ਮਾਣ ਹੋਣਾ ਆਪਣੇ ਆਪ ਤੇ ਜਾਂ ਗੁਰੂ ਦੇ ਉੱਤੇ ਸਿੱਖੀ ਦੇ ਉੱਤੇ ਮਾਣ ਤੁਝੇ ਉੱਪਰ ਮੇਰਾ ਹੈ ਮਾਣਾ ਤੂੰ ਹੈ ਮੇਰਾ ਤਾਣਾ ਰਾਮ ਕਹਿੰਦੇ ਉਹ ਗੰਭੀਰਤਾ ਤੇ ਬਲ ਵਾਲਾ ਹੁੰਦਾ ਸਾਰੇ ਦਾ ਸਾਰਾ ਕੁਝ ਇਸ ਲਈ ਉਹਨਾਂ ਦੇ ਅੰਦਰ ਧਨ ਮਾਇਆ ਦਾ ਪਦਾਰਥਾਂ ਦਾ ਆਪਣੀ ਪ੍ਰਭਤਾ ਵਡਿਆਈ ਸ਼ੋਹਰਤ ਦਾ ਹੰਕਾਰ ਨਹੀਂ ਹੈ ਸੱਚ ਦੇ ਰਸਤੇ ਦੇ ਉੱਤੇ ਚੱਲਣ ਵਾਲਿਆਂ ਦੇ ਅੰਦਰ ਫਖਰ ਹੈ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ ਅਸੀਂ ਕਲਗੀਧਰ ਪਾਤਸ਼ਾਹ ਦੇ ਖਾਲਸੇ ਹਾਂ ਅਸੀਂ ਸ਼ਬਦ ਗੁਰੂ ਦੇ ਪੁਜਾਰੀ ਹਾਂ ਅਸੀਂ ਸੱਚ ਦੇ ਰਸਤੇ ਤੇ ਤੁਰਨ ਵਾਲੇ ਹਾਂ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਹਾਂ ਅਸੀਂ ਵੰਡ ਛਕਣ ਵਾਲੇ ਹਾਂ ਅਸੀਂ ਉਸ ਕੌਮ ਵਿੱਚੋਂ ਹਾਂ ਜੋ ਵੰਡ ਕੇ ਛਕਣ ਵਾਲੇ ਨੇ ਮੈਂ ਉਸ ਕੌਮ ਵਿੱਚ ਪੈਦਾ ਹੋਇਆ ਹਾਂ ਸਿੱਖ ਕੌਮ ਵਿੱਚ ਜੋ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ ਮੇਰੇ ਕਹਿਣ ਦਾ ਭਾਵ ਕਿ ਸਾਧ ਸੰਗਤ ਇਸ ਤਰ੍ਹਾਂ ਗੁਰੂ ਦੇ ਉੱਤੇ ਸਿੱਖੀ ਦੇ ਉੱਤੇ ਫਖਰ ਤੇ ਮਾਣ ਇਹ ਕਿਹਨਾਂ ਦੇ ਕੋਲ ਹੈ ਜਿਹੜੇ ਸੱਚ ਦੇ ਰਸਤੇ ਤੇ ਚੱਲਦੇ ਨੇ ਤੇ ਕੂੜਿਆਂ ਦਾ ਮਾਣ ਵੀ ਕੂੜਾ ਹੀ ਹੈ ਝੂਠਾ ਹੀ ਹੈ ਗੁਰੂ ਦੇ ਉੱਤੇ ਕੀਤਾ ਹੋਇਆ ਮਾਣ ਪਰਮਾਤਮਾ ਦੇ ਉੱਤੇ ਕੀਤਾ ਹੋਇਆ ਫਖਰ ਸਿੱਖੀ ਦੇ ਉੱਤੇ ਕੀਤਾ ਹੋਇਆ ਫਖਰ ਸਦੀਵੀ ਕਾਲ ਵਾਸਤੇ ਰਹਿਣ ਵਾਲਾ ਹੈ ਕੂੜ ਨਾ ਦਰਗ ਹੈ ਮੰਨੀ ਹੈ ਸੱਚ ਸੁਹਾਵਾ ਸਦਾ ਹਜ਼ੂਰੀ ਪਰਮਾਤਮਾ ਦੀ ਦਰਗਾਹ ਵਿੱਚ ਕੂੜ ਦੀ ਮਾਨਤਾ ਨਹੀਂ ਹੁੰਦੀ ਭਾਵ ਕੂੜ ਵਾਲਿਆਂ ਨੂੰ ਝੂਠ ਦੇ ਰਸਤੇ ਤੇ ਚੱਲਣ ਵਾਲਿਆਂ ਨੂੰ ਸਤਿਕਾਰ ਮਾਣ ਪ੍ਰਭੂ ਦੀ ਦਰਗਾਹ ਵਿੱਚ ਨਹੀਂ ਮਿਲਦਾ ਜਿਹੜੇ ਸੱਚ ਦੇ ਰਸਤੇ ਤੇ ਚੱਲਣ ਵਾਲੇ ਨੇ ਉਹ ਸਦਾ ਸੁਭਾਏਮਾਨ ਪਰਮੇਸ਼ਰ ਦੀ ਹਜ਼ੂਰੀ ਵਿੱਚ ਉਹਨਾਂ ਨੂੰ ਸਤਿਕਾਰ ਅਦਬ ਮਿਲਦਾ ਹੈ ਪ੍ਰਭੂ ਦੀ ਹਜ਼ੂਰੀ ਵਿੱਚ ਉਹ ਸਤਿਕਾਰੇ ਜਾਂਦੇ ਨੇ ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਹ ਬੈਸਣ ਪਾਈਐ ਕਹੋ ਨਾਨਕ ਬਾਂਹ ਲੁਡਾਈਐ ਬਾਹਾਂ ਮਾਰਦੇ ਜਾਂਦੇ ਨੇ ਉਹ ਪਰਮੇਸ਼ਰ ਦੀ ਦਰਗਾਹ ਵਿੱਚ ਪਰਮੇਸ਼ਰ ਦੀ ਹਜ਼ੂਰੀ ਵਿੱਚ ਭਾਵ ਇੱਜ਼ਤ ਨਾਲ ਸਤਿਕਾਰ ਨਾਲ ਸ਼ੁਕਰਾਨਾ ਹੈ ਸੱਚ ਘਰ ਕੂੜ ਕੁਫਰ ਘਰ ਨਾ ਸਾਬੂਰੀ ਸੱਚ ਦੇ ਘਰ ਵਿਖੇ ਸ਼ੁਕਰਾਨਾ ਹੈ ਜਿਹੜੇ ਗੁਰਮੁਖ ਜਨ ਨੇ ਗੁਰੂ ਦੇ ਪਿਆਰੇ ਭਾਵ ਸੱਚ ਦੇ ਰਸਤੇ ਤੇ ਚੱਲਣ ਵਾਲੇ ਉਹ ਮਾਲਕ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਕਾਰਨ ਕਰਤਾ ਜੋ ਕਰੇ ਸਿਰ ਧਰ ਮਨ ਕਰੇ ਸ਼ੁਕਰਾਨਾ ਨਿਰੰਕਾਰ ਪਰਮਾਤਮਾ ਦੀਆਂ ਦਿੱਤੀਆਂ ਬਖਸ਼ਿਸ਼ਾਂ ਵਰਤਦੇ ਨੇ ਬਖਸ਼ਿਸ਼ਾਂ ਮਾਣਦੇ ਨੇ ਉਹਦੀਆਂ ਉਹਦੇ ਦਿੱਤੇ ਹੋਏ ਸੁੱਖ ਆਨੰਦ ਭੋਗਦੇ ਨੇ ਤੇ ਮਾਲਕ ਪਰਮਾਤਮਾ ਦਾ ਸ਼ੁਕਰ 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 ਸ਼ੁਕਰਾਨਾ ਕਰਦੇ ਜਿਹੜਾ ਕੂੜ ਦੇ ਰਸਤੇ ਤੇ ਚੱਲਣ ਵਾਲਾ ਕਹਿਣ ਲੱਗੇ ਕੂੜ ਕੁਫਰ ਘਰ ਨਾ ਸਾਬੂਰੀ ਕੂੜ ਦੇ ਘਰ ਵਿਖੇ ਕੁਫਰ ਹਰ ਨਾ ਸਬੂਰੀ ਹੈ ਨਾ ਸੰਤੋਖ ਹੈ ਉੱਥੇ ਕੋਈ ਰੱਬ ਦਾ ਸ਼ੁਕਰ ਨਹੀਂ ਕੋਈ ਉੱਥੇ ਸਿਦਕ ਨਹੀਂ ਕੋਈ ਸੰਤੋਖ ਨਹੀਂ ਕੂੜ ਦੇ ਰਸਤੇ ਤੇ ਚੱਲਣ ਵਾਲੇ ਜਿਹੜੇ ਲੋਕ ਨੇ ਭਾਵ ਉਹ ਨਾ ਸ਼ੁਕਰੇ ਨੇ ਰੱਬ ਦੀਆਂ ਦਿੱਤੀਆਂ ਦਾਤਾਂ ਲੈ ਲੈਂਦੇ ਨੇ ਖਾ ਲੈਂਦੇ ਪੀ ਲੈਂਦੇ ਤੇ ਪਹਿਨ ਲੈਂਦੇ ਨੇ ਰੱਬ ਦਾ ਸ਼ੁਕਰ ਨਹੀਂ ਕਰਦੇ ਪਰਮੇਸ਼ੁਰ ਦਾ ਧੰਨਵਾਦ ਨਹੀਂ ਕਰਦੇ ਪਾਵਨ ਬਾਣੀ ਚ ਮਨਮੁੱਖ ਦੀ ਪਰਿਭਾਸ਼ਾ ਇਹ ਦਿੱਤੀ ਹੈ ਗੁਰੂ ਸਾਹਿਬ ਨੇ ਦਾਤਾ ਜੀ ਪਾਵਨ ਬਾਣੀ ਚ ਪਤਾ ਕੀ ਪ੍ਰਮਾਨ ਕਰਦੇ ਕਹਿਣ ਲੱਗੇ ਦੇਂਦੇ ਥਾਵੋਂ ਦਿੱਤਾ ਚੰਗਾ ਮਨਮੁੱਖ ਐਸਾ ਜਾਣੀਐ ਦੇਂਦੇ ਥਾਵੋਂ ਥਾਵੋਂ ਦਾ ਅਰਥ ਹੈ ਨਾਲੋਂ ਦੇਂਦੇ ਥਾਵੋਂ ਦੇਣ ਵਾਲੇ ਨਾਲੋਂ ਦਿੱਤਾ ਚੰਗਾ, ਜਿਹੜੀਆਂ ਉਹਦੀਆਂ ਦਿੱਤੀਆਂ ਦਾਤਾਂ ਵਾ ਉਹ ਚੰਗੀਆਂ। ਜਿਸ ਦੀ ਸੋਚ ਇਹ ਬਣ ਗਈ ਹੈ, ਕਹਿਣ ਲੱਗੇ ਉਹ ਬੰਦਾ ਮਨ ਮੁੱਕਿਆ, ਦਾਤ ਪਿਆਰੀ ਵਿਸਰਿਆ ਦਾਤਾਰਾ, ਦੇਂਦੇ ਥਾਵੂ ਦਿੱਤਾ ਚੰਗਾ ਮਨ ਮੁੱਖ ਐਸਾ ਜਾਣੀਏ। ਕਹਿਣ ਲੱਗੇ ਮਨਮੁੱਖ ਬੰਦੇ ਨੂੰ ਇਹੋ ਜਿਹਾ ਜਾਣ, ਇਹ ਮਨਮੁੱਖ ਬੰਦੇ ਦੀ ਨਿਸ਼ਾਨੀ ਹੈ ਕਿ ਰੱਬ ਦੀਆਂ ਦਿੱਤੀਆਂ ਦਾਤਾਂ ਨਾਲ ਪਿਆਰ ਕਰਦਾ, ਦਾਤੇ ਨਾਲ ਕੋਈ ਪਿਆਰ ਨਹੀਂ। ਜਿਹੜਾ ਦਾਤੇ ਨਾਲ ਕੋਈ ਪਿਆਰ ਨਾ ਕਰੇ ਤੇ ਦਾਤਾਂ ਦੇ ਮੋਹ ਵਿੱਚ ਹੀ ਫਸਿਆ ਰਹੇ, ਮਨਮੁੱਖ ਬੰਦਾ। ਸਤਿਗੁਰੂ ਪਾਤਸ਼ਾਹ ਜੀ ਦੇ ਬਚਨ, ਗੁਰੂ ਅੰਗਦ ਦੇਵ ਸਾਹਿਬ ਦਾ ਸਲੋਕ ਹੈ, ਦੇਂਦੇ ਥਾਵੋ ਦਿੱਤਾ ਚੰਗਾ ਮਨਮੁੱਖ ਐਸਾ ਜਾਣੀਏ, ਸੁਰਤ ਮਤ ਚਤਰਾਈ ਤਾਂ ਕਿ ਕਿਆ ਕਰ ਆਖ ਵਖਾਣੀ, ਅੰਤਰ ਬਹਿ ਕੇ ਕਰਮ ਕਮਾਵੇ ਮਨਮੁੱਖ ਬੰਦਾ। ਭਾਵੇਂ ਪਾਪ ਅੰਦਰ ਬਹਿ ਕੇ ਕਮਾ ਲੇ, ਧਰਤੀ ਚ ਜਾ ਕੇ ਕਮਾ ਲੇ, ਦੁਨੀਆਂ ਚ ਪ੍ਰਗਟ ਹੋ ਜਾਣੇ। ਅੰਤਰ ਬਹਿ ਕੇ ਕਰਮ ਕਮਾਵੇ ਸੋ ਚਹੋਂ ਕੁੰਡੀ ਜਾਣੀਏ, ਜੋ ਧਰਮ ਕਮਾਵੇ ਤਿਸ ਧਰਮ ਨਾਉ ਹੋਵੇ, ਪਾਪ ਕਮਾਣ ਪਾਪੀ ਜਾਣੀ। ਕਹਿਣ ਲੱਗੇ ਪਾਪੀ ਬੰਦਾ ਜਿਹੜਾ ਨਾ ਉਹਦਾ ਨਾਂ ਪਾਪੀ ਵੱਜਣਾ ਹੈ, ਪਾਪ ਕਰਨ ਵਾਲੇ ਦਾ, ਤੇ ਜਿਹੜਾ ਧਰਮ ਕਮਾਉਂਦਾ ਆ ਉਹਦਾ ਨਾਂ ਧਰਮੀ। ਧਰਮੀ ਬੰਦੇ ਨੂੰ ਸਾਧ ਸੰਗਤ ਧਰਮ ਕਮਾਉਣ ਵਾਲਾ ਕਹਿ ਕੇ ਸਤਿਕਾਰਿਆ ਜਾਏਗਾ, ਤੇ ਜਿਹੜਾ ਪਾਪੀ ਬੰਦਾ ਪਾਪ ਕਰਨ ਵਾਲਾ ਉਹਨੂੰ ਪਾਪੀ ਕਹਿ ਕੇ ਪੁਕਾਰਿਆ ਜਾਏਗਾ। ਇੱਕ ਪਾਸੇ ਧਰਮੀ ਇੱਕ ਪਾਸੇ ਪਾਪੀ। ਇਸ ਲਈ ਜਿਹੜੇ ਪਰਮੇਸ਼ਰ ਦੇ ਪਿਆਰੇ ਆ ਉਹ ਮਾਲਕ ਦੀਆਂ ਦਾਤਾਂ ਲੈਂਦੇ ਨੇ, ਸ਼ੁਕਰਾਨਾ ਕਰਦੇ। ਮਨਮੁੱਖ ਬੰਦੇ ਦੇ ਅੰਦਰ ਕੋਈ ਸਿਦਕ ਨਹੀਂ, ਕੋਈ ਸੰਤੋਖ ਨਹੀਂ, ਕੋਈ ਭਾਵਨਾ ਨਹੀਂ ਮਾਲਕ ਪਰਮਾਤਮਾ ਦਾ ਸ਼ੁਕਰ ਕਰਨ ਦੀ, ਉਹ ਨਾ ਸ਼ੁਕਰੇ ਲੋਕ ਨੇ। ਇਸ ਲਈ ਹਸਤ ਚਾਲ ਹੈ ਸੱਚ ਦੀ, ਕੂੜ ਕੁਟੰਗੀ ਚਾਲ ਪਡੂਰੀ। ਕਹਿਣ ਲੱਗੇ ਸੱਚ ਦੀ ਚਾਲ ਜਿਹੜੀ ਹੈ ਨਾ ਹਾਥੀ ਵਾਂਗ ਰਹਿ, ਕੋਈ ਚੰਗਾ ਆਖੇ, ਕੋਈ ਮਾੜਾ ਆਖੇ, ਕੋਈ ਭੂਤ ਨਾ ਕਹੇ, ਕੋਈ ਬੇਤਾਲਾ ਆਖੇ, ਕੋਈ ਉਸਤਤ ਕਰੇ, ਕੋਈ ਨਿੰਦਿਆ ਕਰੇ, ਗੁਰਮੁਖ ਜਨਾਂ ਦੇ ਉੱਤੇ ਸੱਚ ਦੇ ਰਸਤੇ ਤੇ ਚੱਲਣ ਵਾਲਿਆਂ ਤੇ ਕੋਈ ਅਸਰ ਨਹੀਂ। ਉਹ ਆਪਣੀ ਚਾਲ ਨਾਲ ਮਸਤ ਹੋ ਕੇ ਹਾਥੀ ਦੀ ਤਰ੍ਹਾਂ ਤੁਰਦੇ। ਹਸਤ ਚਾਲ ਹੈ ਸੱਚ ਦੀ, ਹਸਤ ਦਾ ਅਰਥ ਹੁੰਦਾ ਹਾਥੀ। ਤੇ ਪੁੱਛਿਆ ਕੂੜ ਦੀ ਝੂਠ ਦੀ ਚਾਲ ਕਿਹੋ ਜਿਹੀ ਹੈ, ਕੂੜ ਕੁਟੰਗੀ ਚਾਲ ਪਡੂਰੀ। ਕਹਿੰਦੇ ਕੂੜ ਦੀ ਭੇਡਾਂ ਵਾਲੀ ਕੁਟੰਗੀ ਚਾਲ ਹੈ, ਭਾਵ ਭੈੜੀ ਚਾਲ ਉਹਨਾਂ ਦੀ, ਭੇਡਾਂ ਦੀ ਤਰ੍ਹਾਂ ਤੁਰੇ ਫਿਰਦੇ ਨੇ। ਤੇ ਔਰ ਮਾਫ ਕਰਿਓ, ਇਹ ਵੀ ਬੇਨਤੀ ਕਰਦੇ ਆ, ਭੇਡ ਚਾਲ ਹੀ ਹੈ ਉਹਨਾਂ ਲੋਕਾਂ ਦੇ ਅੰਦਰ। ਮਨ ਮਤੀਏ ਸਾਕਤ ਬੰਦੇ ਕੂੜ ਦੇ ਰਸਤੇ ਤੇ ਤੁਰਨ ਵਾਲੇ, ਥਾਂ ਥਾਂ ਦੇ ਉੱਤੇ ਲੋਕ ਠੋਕਰਾਂ ਖਾਂਦੇ ਫਿਰਦੇ। ਕੋਈ ਮੜੀਆਂ ਮਸਾਣਾ ਕਬਰਾਂ ਨੂੰ ਮੱਥਾ ਟੇਕਦਾ ਫਿਰਦਾ, ਕੋਈ ਦੇਹਧਾਰੀਆਂ ਨੂੰ ਮੱਥਾ ਟੇਕਦਾ ਫਿਰਦਾ, ਕੋਈ ਮੰਦਰਾਂ ਚ ਜਾ ਕੇ ਟਾਲ ਖੜਕਾਉਂਦਾ ਫਿਰਦਾ, ਕੋਈ ਕਬਰਾਂ ਤੇ ਚਾਦਰਾਂ ਚੜਾਉਂਦਾ ਫਿਰਦਾ। ਇਸ ਲਈ ਥਾਂ ਪੁਰ ਥਾਂ ਲੋਕ ਠੋਕਰਾਂ ਖਾ ਰਹੇ, ਭੇਡ ਵਾਲੀ ਚਾਲ। ਤੇ ਜਿਹੜੇ ਗੁਰੂ ਦੇ ਪਿਆਰੇ ਨੇ, ਸੱਚ ਦੇ ਰਸਤੇ ਦੇ ਉੱਤੇ ਚੱਲਣ ਵਾਲੇ, ਉਹ ਕਹਿੰਦੇ ਕੋਈ ਭਲਾ ਆਖੇ, ਕੋਈ ਬੁਰਾ ਆਖੇ, ਅਸੀਂ ਪ੍ਰਭੂ ਦੇ ਰਸਤੇ ਦੇ ਉੱਤੇ ਤੁਰਨਾ ਹੈ। ਹਸਤ ਚਾਲ ਹੈ ਸੱਚ ਦੀ, ਹਾਥੀ ਵਾਲੀ ਚਾਲ। ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦੀਓ ਹੈ ਢਾਰ। ਫਿਰ ਫੁਰਮਾਨ ਕੀਤਾ ਅਗਲੀ ਪੰਕਤੀ ਚ, ਮੂਲੀ ਪਾਨ ਡਕਾਰ ਜਿਉਂ ਮੁੱਲ ਨ ਤੁਲ ਲਸਣ ਕਸਤੂਰੀ। ਕਹਿੰਦੇ ਮੂਲੀ ਅਤੇ ਪਾਨ ਦੇ ਡਕਾਰ ਵਾਂਗੂ ਕਸਤੂਰੀ ਅਤੇ ਲਸਣ ਦਾ ਮੁੱਲ ਬਰਾਬਰ ਨਹੀਂ ਹੁੰਦਾ। ਕਹਿਣ ਲੱਗੇ ਇਸ ਤਰ੍ਹਾਂ ਮੂਲੀ ਆ ਤੇ ਪਾਨ ਦਾ ਡਕਾਰ ਆ, ਮੂਲੀ ਦੇ ਡਕਾਰ ਤੇ ਪਾਨ ਦੇ ਡਕਾਰ ਚ ਫਰਕ ਤੇ ਆਈ ਹੈ, ਇਸੇ ਤਰ੍ਹਾਂ ਕਸਤੂਰੀ ਤੇ ਲਸਣ ਦੇ ਵਿੱਚ ਫਰਕ ਤੇ ਆਈ ਹੈ। ਕਸਤੂਰੀ ਦੇ ਵਿੱਚੋਂ ਸੁਗੰਧੀ ਖੁਸ਼ਬੋ ਆਉਣੀ ਹੈ, ਭੱਜ ਭੱਜ ਕੇ ਬੰਦਾ ਦੁਬਾਰਾ ਵੀ ਕਹਿੰਦਾ ਵੀ ਲਿਆ ਭਾਈ ਕਸਤੂਰੀ ਦੀ ਸੁਗੰਧੀ ਲਈਏ, ਖੁਸ਼ਬੋ ਲਈਏ। ਤੇ ਜਿਹੜਾ ਥੋਮ ਆ ਲਸਣ ਆ ਉਹਦੇ ਵਿੱਚੋਂ ਮਾੜੀ ਬਦਬੋ ਆਉਣੀ, ਸਮੈਲ ਆਉਣੀ। ਇਸ ਲਈ ਭਾਈ ਉਹਨਾਂ ਦਾ ਮੁੱਲ ਬਰਾਬਰ ਨਹੀਂ ਹੋ ਸਕਦਾ, ਕਸਤੂਰੀ ਤੇ ਲਸਣ ਦਾ। ਇਸੇ ਤਰ੍ਹਾਂ ਸੱਚ ਅਤੇ ਕੂੜ ਦਾ ਮੁੱਲ ਬਰਾਬਰ ਨਹੀਂ ਹੋ ਸਕਦਾ। ਸੱਚ ਰੱਬ ਦੇ ਘਰ ਵੱਲ ਨੂੰ ਜਾਂਦਾ ਹੈ, ਕੂੜ ਨਰਕਾਂ ਵਾਲੇ ਪਾਸੇ ਲੈ ਜਾਂਦਾ ਹੈ। ਅਖੀਰਲੀ ਪੰਕਤੀ ਵਿੱਚ ਫੁਰਮਾਨ ਕਰਦੇ ਨੇ, ਬੀਜੈ ਵਿਸ਼ ਨਾ ਖਾਵੇ ਚੂਰੀ। ਜ਼ਹਿਰ ਬੀਜ ਕੇ ਕੋਈ ਬੜੀ ਸਵਾਦਲੀ ਚੂਰੀ ਨਹੀਂ ਖਾ ਸਕਦਾ, ਭਾਵ ਝੂਠ ਕਮਾ ਕੇ ਤੇ ਮੰਗੇ ਬੰਦਾ ਸੁੱਖ। ਅੰਦਰ ਝੂਠ ਹੋਵੇ, ਅੰਦਰ ਕੂੜ ਹੋਵੇ ਤੇ ਮੰਗੇ ਜੀਵਨ ਦਾ ਆਨੰਦ ਤੇ ਸੁੱਖ, ਐਸਾ ਨਹੀਂ ਹੋ ਸਕਦਾ। ਅੰਤ ਬੁਰੇ ਦਾ ਬੁਰਾ ਹੀ ਫਲ ਮਿਲਦਾ ਹੈ, ਭਾਵ ਬੀਜੇ ਬੇਖ ਮੰਗੈ ਅੰਮ੍ਰਿਤ। ਵੇਖੋ ਇਹੋ ਨਿਆਉ, ਇਹ ਨਿਆ ਨਹੀਂ ਹੋਣਾ। ਤੂੰ ਇਹ ਸੋਚਦਾ ਬੰਦਿਆ ਕਿ ਬੀਜਾਂ ਜ਼ਹਿਰ ਤੇ ਫਲ ਅੰਮ੍ਰਿਤ ਦਾ ਮਿਲੇ, ਇਹ ਨਹੀਂ ਹੋਣਾ। ਵਿਹੜੇ ਦੇ ਵਿੱਚ ਕਿੱਕਰ ਬੀਜ ਲਈ ਹੈ ਤੇ ਬਜ਼ੌਰ ਦੀਆਂ ਦਾਖਾਂ ਖਾਣ ਵਾਸਤੇ ਮਿਲ ਜਾਣ, ਇਹ ਨਹੀਂ ਹੋ ਸਕਦਾ। ਕੱਤੇ ਉੱਨ ਤੇ ਆਖੇ ਰੇਸ਼ਮ ਕੱਪੜਾ ਪਹਿਨਣ ਵਾਸਤੇ ਮਿਲ ਜਾਏ, ਇਹ ਨਹੀਂ ਹੋ ਸਕਦਾ। ਜਿਹਾ ਬੀਜਿਆ ਸੋ ਲੁਣੈ, ਕਰਮਾਂ ਸੰਦੜਾ ਖੇਤ। ਆਪੇ ਬੀਜ ਆਪੇ ਹੀ ਖਾਓ। ਫਰੀਦਾ ਲੋੜੈ ਦਾਖ ਬਿਜੌਰੀਆਂ, ਕਿੱਕਰ ਬੀਜੈ ਜੱਟ, ਹੰਡੈ ਉੱਨ ਕਤਾਏ ਦਾ, ਪੈਂਦਾ ਲੋੜੈ ਪੱਟ। ਇਸ ਲਈ ਭਾਈ ਗੁਰਦਾਸ ਜੀ ਨੇ ਤੱਤ ਦੀ ਗੱਲ ਕੀਤੀ, ਕਹਿਣ ਲੱਗੇ ਬੀਜੈ ਵਿਸ਼ ਨਾ ਖਾਵੇ ਚੂਰੀ। ਜੇ ਕੋਈ ਬੰਦਾ ਜ਼ਹਿਰ ਬੀਜ ਲਵੇ ਤੇ ਚੂਰੀ ਨਹੀਂ ਖਾ ਸਕਦਾ, ਭਾਵ ਝੂਠ ਕਮਾ ਕੇ ਤੇ ਕੂੜ ਹੀ ਅੰਦਰ ਟਿਕਾ ਕੇ ਸੁੱਖਾਂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਵਾਰ ਤੀਵੀਂ ਤੇ ਪੌੜੀ ਵੀਵੀਂ ਵਿੱਚ ਪਾਵਨ ਪਵਿੱਤਰ ਬਚਨ ਉਚਾਰਨ ਕਰਦਿਆਂ ਹੋਇਆਂ ਝੂਠ ਦਾ ਅੰਤ, ਕੂੜ ਦਾ ਅੰਤ ਬੁਰਾ ਹੁੰਦਾ ਹੈ, ਇਸ ਪ੍ਰਥਾਏ ਉਚਾਰਨ ਕਰਦੇ। ਸੱਚ ਸੁਭਾਉ ਮਜੀਠ ਦਾ, ਸਹਿ ਅਵਟਣ ਰੰਗ ਚੜਾਏ, ਸਣ ਜਿਉ ਕੂੜ ਸੁਭਾਉ ਹੈ, ਖਲ ਕਢਾਏ ਵਟਾਏ ਬਣਾਏ। ਚੰਨਣ ਪਰ ਉਪਕਾਰ ਕਰ, ਫਲ ਸਫਲ ਵਿੱਚ ਵਾਸ ਵਸਾਏ। ਵੱਡਾ ਵਿਕਾਰੀ ਬਾਂਸ ਹੈ, ਹਉਮੈ ਜਲੈ ਗਵਾਂਢ ਜਲਾਏ। ਜਾਣ ਅਮਿਉ ਰਸ ਕਾਲ ਕੂਟ, ਖਾਧੈ ਮਰੈ ਮੋਏ ਜੀਵਾਏ। ਦਰਗਹਿ ਸੱਚ ਕਬੂਲ ਹੈ, ਕੂੜੋਂ ਦਰਗਹਿ ਮਿਲੈ ਸਜਾਏ। ਜੋ ਬੀਜੈ ਸੋਈ ਫਲ ਖਾਏ, ਜੋ ਬੀਜੈ ਸੋਈ ਫਲ ਖਾਏ। ਸੱਚ ਸੁਭਾਉ ਮਜੀਠ ਦਾ, ਸਹਿ ਅਵਟਣ ਰੰਗ ਚੜਾਏ। ਮਜੀਠ ਦਾ ਜਿਹੜਾ ਰੰਗ ਹੈ, ਇਸ ਨੂੰ ਪੱਕਾ ਰੰਗ ਮੰਨਿਆ ਗਿਆ ਹੈ। ਜਦੋਂ ਕਿਸੇ ਕੱਪੜੇ ਦੇ ਉੱਤੇ ਮਜੀਠ ਦਾ ਰੰਗ ਚਾੜ ਦਿਓ ਤੇ ਲੱਥਦਾ ਨਹੀਂ ਹੈ, ਬਾਅਦ ਵਿੱਚ ਪੱਕਾ ਰੰਗ ਹੈ। ਕਹਿਣ ਲੱਗੇ ਸੱਚ ਸੁਭਾਉ ਮਜੀਠ ਦਾ, ਸਹਿ ਅਵਟਣ ਰੰਗ ਚੜਾਏ। ਮਜੀਠ ਦਾ ਸੱਚਾ ਸੁਭਾਅ ਹੈ, ਕਿਉਂਕਿ ਪਾਣੀ ਦੇ ਵਿੱਚ ਉਬਾਲੇ ਸਹਾਰਦਾ ਹੈ। ਅਵਟਣ ਦਾ ਅਰਥ ਹੁੰਦਾ ਉਬਾਲਾ ਆਉਣਾ। ਕਹਿਣ ਲੱਗੇ ਪਾਣੀ ਦੇ ਵਿੱਚ ਉਬਾਲੇ ਸਹਾਰਦਾ ਹੈ ਤੇ ਉਬਾਲੇ ਸਹਿ ਸਹਿ ਕੇ ਅੱਗ ਦੇ ਉੱਤੇ ਉੱਬਲ ਉੱਬਲ ਕੇ ਬੜਾ ਸੋਹਣਾ ਰੰਗ ਕੱਢਦਾ, ਤੇ ਫਿਰ ਉਸ ਰੰਗ ਦੇ ਨਾਲ ਲੋਕ ਕੱਪੜੇ ਰੰਗਦੇ, ਉਸ ਪਾਣੀ ਵਿੱਚ ਡੋਬ ਡੋਬ ਕੇ ਕੱਪੜੇ ਰੰਗਦੇ ਆ, ਤੇ ਬੜਾ ਸੁੰਦਰ ਰੰਗ ਚੜ੍ਹਦਾ ਤੇ ਮਜੀਠ ਨੂੰ ਵੀ ਵਡਿਆਈ ਮਿਲਦੀ, ਮਜੀਠ ਨੂੰ ਵੀ ਸਤਿਕਾਰ ਮਿਲਦਾ। ਪਰ ਹੁਣ ਮਜੀਠ ਨੂੰ ਸਤਿਕਾਰ ਤੇ ਮਿਲਿਆ, ਪਰ ਆਪਣਾ ਆਪ ਅੱਗ ਦੇ ਉੱਤੇ ਪਾਣੀ ਚ ਪਾ ਕੇ ਉਬਾਲਣਾ ਪਿਆ, ਤਾਂ ਫਿਰ ਕਿਸੇ ਦੇ ਕੱਪੜੇ ਦੇ ਉੱਤੇ ਚੜਿਆ ਤੇ ਕਿਸੇ ਨੂੰ ਸੋਹਣਾ ਰੰਗ ਦਿੱਤਾ। ਇਸ ਲਈ ਗੁਰੂ ਪਿਆਰਿਓ, ਜਿਹੜੇ ਉੱਤਮ ਪੁਰਸ਼ ਨੇ, ਬੰਦਗੀ ਵਾਲੇ, ਨਾਮ ਸਿਮਰਨ ਵਾਲੇ, ਪਰਮੇਸ਼ਰ ਦੀ ਇਬਾਦਤ ਵਿੱਚ ਜਿਹੜੇ ਜੁੜਨ ਵਾਲੇ ਲੋਕ ਨੇ, ਉਹ ਇਸੇ ਤਰ੍ਹਾਂ ਆਪ ਸੰਸਾਰ ਜਗਤ ਦੇ ਵਿੱਚ ਕਸ਼ਟ ਝੱਲ ਲੈਂਦੇ ਆ, ਦੁੱਖ ਝੱਲ ਲੈਂਦੇ ਨੇ, ਪਰ ਸੁੱਖ ਖੁਸ਼ੀਆਂ ਤੇ ਖੇੜੇ ਸਾਧ ਸੰਗਤ ਦੂਜਿਆਂ ਦੀ ਝੋਲੀ ਵਿੱਚ ਪਾ ਜਾਂਦੇ ਆ। ਇਸ ਲਈ ਜਿਵੇਂ ਮਜੀਠ ਹੈ, ਆਪ ਪਾਣੀ ਵਿੱਚ ਉਬਲਦਾ, ਆਪ ਪਾਣੀ ਦੇ ਵਿੱਚ ਉਬਾਲੇ ਸਹਿੰਦਾ, ਪਰੰਤੂ ਸੋਹਣਾ ਰੰਗ ਕਿਸੇ ਦੇ ਕੱਪੜੇ ਦੇ ਉੱਤੇ ਚਾੜ ਕੇ ਉਸ ਨੂੰ ਵਡਿਆਈ ਦਿੰਦਾ ਹੈ। ਵਡਿਆਈ ਮਜੀਠ ਨੂੰ ਵੀ ਮਿਲੀ, ਪਰ ਪਾਣੀ ਵਿੱਚ ਉਬਲਣ ਤੋਂ ਬਾਅਦ ਵਿੱਚ ਪ੍ਰਾਪਤ ਹੋਈ। ਇਸ ਲਈ ਉੱਤਮ ਪੁਰਸ਼ਾਂ ਦੀ ਵਡਿਆਈ ਕਰਦੇ ਨੇ ਕਿ ਗੁਰਮੁਖ ਜਨ ਬੰਦਗੀ ਵਾਲੇ ਦੁੱਖ ਤਸੀਹੇ ਝੱਲ ਕੇ, ਕਸ਼ਟ ਝੱਲ ਕੇ, ਤਰ੍ਹਾਂ ਤਰ੍ਹਾਂ ਦੀ ਕੈਦ ਜੇਲ੍ਹਾਂ ਕੱਟ ਕੱਟ ਕੇ, ਗੁਰੂ ਨਾਨਕ ਦੇਵ ਸਾਹਿਬ ਨੂੰ ਬਾਬਰ ਦੀ ਜੇਲ੍ਹ ਵਿੱਚ ਰਹਿਣਾ ਪਿਆ, ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਵਾਲੀਅਰ ਦੇ ਕਿਲ੍ਹੇ ਵਿੱਚ ਬੰਦ ਰਹੇ। ਇਸ ਲਈ ਪਰਮੇਸ਼ਰ ਦੇ ਪਿਆਰੇ ਆਪ ਦੁੱਖ ਸਹਿ ਕੇ ਦੂਸਰਿਆਂ ਦੀ ਝੋਲੀ ਵਿੱਚ ਸੁੱਖ ਪਾਉਂਦੇ ਆ। ਸ਼ਹਾਦਤਾਂ ਦੇ ਜਾਮ ਪੀਣ ਵਾਲੇ, ਧਰਮ ਦੀ ਖਾਤਰ ਆਪਾ ਕੁਰਬਾਨ ਕਰਨ ਵਾਲੇ ਆਪਣਾ ਆਪ ਕੁਰਬਾਨ ਕਰ ਜਾਂਦੇ ਆ, ਆਪਣਾ ਆਪ ਵਾਰ ਜਾਂਦੇ ਆ, ਤੇ ਸਾਧ ਸੰਗਤ ਸੁੱਖ ਖੁਸ਼ੀਆਂ ਤੇ ਖੇੜੇ ਦੂਜਿਆਂ ਦੀ ਝੋਲੀ ਵਿੱਚ ਪਾ ਜਾਂਦੇ ਹਨ। ਜਿਵੇਂ ਮਜੀਠ ਸੱਚ ਸਰੂਪ ਹੈ। ਕਹਿਣ ਲੱਗੇ ਉਹ ਉਬਾਲੇ ਸਹਿੰਦਾ ਆ ਪਰ ਕੱਪੜੇ ਦੇ ਉੱਤੇ ਚੜ੍ਹਦਾ ਤੇ ਪੱਕਾ ਰੰਗ ਦਿੰਦਾ। ਉਸੇ ਤਰ੍ਹਾਂ ਫਿਰ ਪ੍ਰਮਾਣ ਦਿੱਤਾ, ਚੰਨਣ ਪਰ ਉਪਕਾਰ ਕਰ ਅਫਲ ਸਫਲ ਵਿੱਚ ਵਾਸ ਵਸਾਏ। ਚੰਦਨ ਦਾ ਬੂਟਾ ਬੜਾ ਪਰਉਪਕਾਰੀ ਹੈ। ਜਿਹੜੇ ਦਰਖਤਾਂ ਨੂੰ ਜਿਹੜੇ ਰੁੱਖਾਂ ਨੂੰ ਕੋਈ ਫਲ ਨਹੀਂ ਲੱਗਦਾ ਉਹਨਾਂ ਨੂੰ ਵੀ ਤੇ ਜਿਨ੍ਹਾਂ ਨੂੰ ਫਲ ਲੱਗਦੇ ਆ ਉਹਨਾਂ ਨੂੰ ਸਾਰਿਆਂ ਦੇ ਵਿੱਚ ਹੀ ਆਪਣੀ ਸੁਗੰਧੀ ਭਰ ਦਿੰਦਾ ਹੈ, ਖੁਸ਼ਬੂ ਭਰ ਦਿੰਦਾ। ਨੇੜੇ ਨੇੜੇ ਉੱਗਣ ਵਾਲੇ ਜਿੰਨੇ ਬੂਟੇ ਨੇ ਸਾਰਿਆਂ ਵਿੱਚੋਂ ਚੰਦਨ ਵਾਲੀ ਖੁਸ਼ਬੂ ਹੀ, ਚੰਦਨ ਵਾਲੀ ਸੁਗੰਧੀ ਹੀ ਆਉਣ ਲੱਗ ਪੈਂਦੀ ਹੈ ਇੱਕ ਬਾਂਸ ਨੂੰ ਛੱਡ ਕੇ। ਫਿਰ ਜਿਹੜਾ ਬਾਂਸ ਹੈ ਉਹ ਕੀ ਕਰਦਾ? ਹੁਣ ਵੱਡਾ ਵਿਕਾਰੀ ਬਾਂਸ ਹੈ, ਹਉ ਮੈਂ ਜਲੈ ਗਵਾਂਢ ਜਲਾਏ। ਕਹਿੰਦੇ ਬਾਂਸ ਜਿਹੜਾ ਨਾ ਉਹ ਖੋਟੀ ਕਾਰ ਵਾਲਾ ਨਕਾਰਾ ਹੀ ਬੂਟਾ ਵਾ, ਪਹਿਲਾਂ ਆਪ ਸੜਦਾ ਫਿਰ ਨਾਲਦਿਆਂ ਨੂੰ ਵੀ ਸਾੜਦਾ। ਜਦੋਂ ਕਿਤੇ ਜੰਗਲ ਦੇ ਵਿੱਚ ਅੱਗ ਲੱਗਦੀ ਹੈ ਨਾ ਗੁਰੂ ਪਿਆਰੇ, ਉਹ ਬਹੁਤ ਵਾਰੀ ਜਿਹੜੀ ਅੱਗ ਆ ਉਹ ਬਾਂਸ ਦੇ ਬੂਟਿਆਂ ਤੋਂ ਹੀ ਲੱਗਦੀ ਹੈ। ਜਦੋਂ ਤੇਜ਼ ਹਵਾ ਚੱਲਦੀ ਹੈ ਭਾਵੇਂ ਸਾਰੀ ਦੀ ਸਾਰੀ ਬਨਸਪਤੀ ਦੇ ਵਿੱਚ ਹੀ ਅੱਗ ਹੈ, ਪਰੰਤੂ ਸਾਕਸ਼ਾਤ ਕਿਸੇ ਅੰਦਰੋਂ ਪ੍ਰਗਟ ਹੋ ਜਾਵੇ ਉਹ ਬਾਂਸ ਦਾ ਬੂਟਾ। ਜਦੋਂ ਤੇਜ਼ ਹਵਾ ਚੱਲਦੀ ਬਾਂਸ ਦੇ ਬੂਟੇ ਇੱਕ ਦੂਜੇ ਨਾਲ ਖਹਿੰਦੇ ਨੇ, ਜਦੋਂ ਬੜੀ ਤੇਜ਼ੀ ਨਾਲ ਖਹਿੰਦੇ ਨੇ ਉਹ ਫਿਰ ਘਸਰ ਕੇ ਉਹਨਾਂ ਵਿੱਚੋਂ ਅੱਗ ਪੈਦਾ ਹੋ ਜਾਂਦੀ। ਪਹਿਲਾਂ ਆਪ ਸਾੜਦੇ ਨੇ ਉਹ, ਫਿਰ ਸਾਰੇ ਦੇ ਸਾਰੇ ਜੰਗਲ ਨੂੰ ਸਾੜਦੇ। ਇਸੇ ਤਰ੍ਹਾਂ ਜਿਹੜਾ ਮਨਮੁੱਖ ਬੰਦਾ ਉਹ ਹਉਮੈ ਵਿੱਚ ਪਹਿਲਾਂ ਆਪ ਸੜਦਾ, ਫਿਰ ਆਲੇ ਦੁਆਲੇ ਦੇ ਰਿਸ਼ਤੇਦਾਰ ਸੰਬੰਧੀ ਗੁਆਂਢੀ ਤੇ ਮਾਫ਼ ਕਰਿਓ ਕਦੇ ਕਦੇ ਪਰਿਵਾਰ ਦੇ ਜੀ ਆ ਜਿਹੜੇ ਉਹਨਾਂ ਨੂੰ ਵੀ ਸਾੜਦਾ। ਕਿਉਂ? ਕਿਉਂਕਿ ਪਹਿਲਾਂ ਆਪ ਕ੍ਰੋਧ ਦੀ ਅੱਗ ਵਿੱਚ ਸੜਨਾ ਫਿਰ ਦੂਸਰਿਆਂ ਨੂੰ ਸਾੜਨਾ, ਕਿਸੇ ਨੂੰ ਗਾਲਾਂ ਕੱਢੇਗਾ, ਕਿਸੇ ਨੂੰ ਬੁਰਾ ਬੋਲੇਗਾ। ਐਸਾ ਐਸਾ ਕਈ ਵਾਰੀ ਪਰਿਵਾਰ ਦਾ ਮਾਹੌਲ ਦੁਨੀਆਂ ਵਿੱਚ ਬਣ ਜਾਂਦਾ। ਪਰਿਵਾਰ ਦੇ ਵਿੱਚ, ਟੱਬਰ ਦੇ ਵਿੱਚ ਇੱਕ ਜੀ ਕ੍ਰੋਧੀ ਹੋਵੇ, ਇੱਕ ਮੈਂਬਰ ਘਰ ਦੇ ਵਿੱਚ, ਸਾਰੇ ਦੇ ਸਾਰੇ ਪਰਿਵਾਰ ਦੀ ਸ਼ਾਂਤੀ ਭੰਗ ਕਰ ਛੱਡਦਾ, ਸਾਰੇ ਪਰਿਵਾਰ ਨੂੰ ਅਸ਼ਾਂਤ ਕਰ ਛੱਡਦਾ ਇੱਕ ਬੰਦਾ। ਰਸਨਾ ਤੇ ਕੌੜੇ ਬੋਲ, ਅੰਦਰ ਕ੍ਰੋਧ, ਕਾਰਨ ਜੀਵਨ ਵਾਂਸ ਦੀ ਤਰ੍ਹਾਂ। ਸਾਰੇ ਦੇ ਸਾਰੇ ਵਾਂਸ ਪਹਿਲਾਂ ਆਪ ਵੀ ਸੜ ਜਾਂਦੇ ਆ, ਫਿਰ ਜੰਗਲ ਨੂੰ ਵੀ ਅੱਗ ਲਾਉਂਦੇ ਨੇ। ਇਸੇ ਤਰ੍ਹਾਂ ਜਿਹੜਾ ਵਾਂਸ ਹੈ ਉਹ ਖੋਟੀ ਕਾਰ ਵਾਲਾ ਹੀ ਹੈ, ਭੈੜਾ ਹੈ। ਚੰਦਨ ਆ ਜਿਹੜਾ ਉਹ ਸਾਰੇ ਦੇ ਸਾਰੇ ਆਲੇ ਦੁਆਲੇ ਦੇ ਬੂਟਿਆਂ ਨੂੰ ਆਪਣੇ ਜੈਸਾ ਚੰਦਨ ਹੀ ਬਣਾ ਲੈਂਦਾ। ਬਦਕਿਸਮਤੀ ਹੈ ਬਾਂਸ ਦੀ, ਚੰਦਨ ਦੇ ਕੋਲ ਉੱਗ ਕੇ ਵੀ ਖਾਲੀ ਰਹਿ ਜਾਂਦਾ। ਕਬੀਰ ਬਾਂਸ ਬਡਾਈ ਬੂਢਿਆ ਇਉਂ ਮਤ ਡੁੱਬੋ ਹੋਏ, ਚੰਦਨ ਕਹਿ ਨਿਕਟੈ ਬਸੈ ਬਾਂਸ ਸੁਗੰਧ ਨਾ ਹੋਏ। ਚੰਦਨ ਦੇ ਨੇੜੇ ਵੱਸਦਾ ਹੈ ਬਾਂਸ, ਪਰੰਤੂ ਬਾਂਸ ਵਿੱਚ ਕੋਈ ਸੁਗੰਧੀ ਨਹੀਂ ਹੈ, ਅਸਰ ਹੀ ਨਹੀਂ ਕਬੂਲਦਾ, ਅੰਦਰੋਂ ਥੋਥਾ ਅੰਦਰੋਂ ਖਾਲੀ। ਐਸੇ ਐਸੇ ਲੋਕ ਵੀ ਦੁਨੀਆਂ 'ਚ ਵੇਖਦੇ ਹਾਂ, ਜਿਹੜੇ ਗੁਰਦੁਆਰੇ ਵੀ ਆਉਣ, ਸਤਸੰਗਤ ਵਿੱਚ ਵੀ ਆਉਣ, ਕਥਾ ਕੀਰਤਨ ਬਾਣੀ ਵੀ ਸੁਣਨ। ਜਿੰਨੀ 10 ਸਾਲ ਪਹਿਲਾਂ ਸ਼ਰਾਬ ਪੀਂਦੇ ਸੀ ਓਨੀ ਅੱਜ ਪੀਂਦੇ, 20-20 ਸਾਲ ਹੋ ਗਏ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਦੇ ਹਾਂ, ਜਿੰਨਾ 20 ਸਾਲ ਪਹਿਲਾਂ ਝੂਠ ਬੋਲਦੇ ਸੀ ਓਨਾ ਹੀ ਅੱਜ ਬੋਲਦੇ। ਕਈ ਕਈ ਸਾਲ ਹੋ ਗਏ ਗੁਰੂ ਗ੍ਰੰਥ ਸਾਹਿਬ ਅੱਗੇ ਨਮਸਕਾਰ ਕਰਦੇ ਹਾਂ, ਕਥਾ ਕੀਰਤਨ ਸੁਣਦੇ ਹਾਂ, ਜਿੰਨੇ ਲੜਾਈਆਂ ਝਗੜੇ ਪਹਿਲਾਂ ਕਰਦੇ ਸੀ ਓਨੇ ਹੀ ਅੱਜ ਨੇ। ਕਾਰਨ ਜੀਵਨ ਬਾਂਸ ਵਰਗਾ ਹੋ ਗਿਆ, ਬਾਂਸ ਦੀ ਤਰ੍ਹਾਂ ਐਸਾ ਜੀਵਨ ਬਣ ਗਿਆ ਕਿ ਗੁਰੂ ਚੰਦਨ ਕੋਲ ਆ ਕੇ ਵੀ ਬਾਂਸ ਦੇ ਬਾਂਸ ਹੀ ਰਹਿ ਗਏ। ਇਸ ਲਈ ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ, ਜਾਣ ਅਮਿਓ ਰਸ ਕਾਲ ਕੂਟ, ਖਾਧੈ ਮਰੈ ਮੋਏ ਜੀਵਾਏ। ਅੰਮ੍ਰਿਤ ਰਸ ਦੇ ਚੱਖਣ ਨਾਲ ਮੋਇਆ ਬੰਦਾ ਵੀ ਜੀ ਪੈਂਦਾ, ਔਰ ਜ਼ਹਿਰ ਦੇ ਖਾਣ ਨਾਲ ਜੀਂਦਾ ਬੰਦਾ ਵੀ ਮੁਰਦਾ ਹੋ ਜਾਂਦਾ। ਕਾਰਨ ਕਹਿਣ ਲੱਗੇ, ਦਰਗਹਿ ਸੱਚ ਕਬੂਲ ਹੈ ਕੂੜੋਂ ਦਰਗਹਿ ਮਿਲੈ ਸਜਾਏ। ਪਰਮਾਤਮਾ ਦੀ ਨਿਆਂ ਸਭਾ ਵਿਖੇ ਸੱਚ ਮੰਨਿਆ ਜਾਂਦਾ ਤੇ ਕੂੜ ਜਿਹੜਾ ਉਹਦੇ ਵਾਸਤੇ, ਜੇ ਤੁਹਾਡੇ ਕੋਲ ਕੂੜ ਆ ਪਰਮਾਤਮਾ ਦੀ ਦਰਗਾਹ ਵਿੱਚ ਸਜ਼ਾ ਮਿਲਣੀ। ਜਿਵੇਂ ਅੰਮ੍ਰਿਤ ਰਸ ਚੱਖਣ ਨਾਲ ਮੋਇਆ ਬੰਦਾ ਵੀ ਜੀ ਸਕਦਾ ਆ ਤੇ ਜ਼ਹਿਰ ਖਾਣ ਨਾਲ ਜਿਉਂਦਾ ਵੀ ਮਰ ਜਾਂਦਾ ਹੈ, ਇਸੇ ਤਰ੍ਹਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਜਿਨ੍ਹਾਂ ਦੇ ਪੱਲੇ ਸੱਚ ਹੈ, ਜਿਨ੍ਹਾਂ ਦੇ ਪੱਲੇ ਨਾਮ ਅੰਮ੍ਰਿਤ ਹੈ, ਜਿਨ੍ਹਾਂ ਦੇ ਪੱਲੇ ਨਿਰੰਕਾਰ ਪਰਮਾਤਮਾ ਦੀ ਬੰਦਗੀ ਉਹਦਾ ਨਾਮ ਸਿਮਰਨ ਆ, ਉਹ ਪਰਮੇਸ਼ਰ ਦੀ ਦਰਗਾਹ ਵਿੱਚ ਕਬੂਲ ਨੇ, ਕਿਉਂਕਿ ਉਹਨਾਂ ਦੇ ਪੱਲੇ ਸੱਚ ਆ। ਕੂੜੋਂ ਦਰਗਹ ਮਿਲੇ ਸਜਾਏ, ਜਿਹੜੇ ਕੂੜ ਦੇ ਰਸਤੇ ਦੇ ਉੱਤੇ ਝੂਠ ਦੇ ਰਸਤੇ ਦੇ ਉੱਤੇ ਚੱਲਣ ਵਾਲੇ ਨੇ ਉਹ ਪਰਮੇਸ਼ੁਰ ਦੀ ਦਰਗਾਹ ਵਿੱਚ ਸਜ਼ਾ ਹੀ ਭੋਗਦੇ ਨੇ, ਦੁੱਖ ਹੀ ਭੋਗਦੇ ਨੇ। ਕਿਉਂਕਿ ਪਰਮੇਸ਼ੁਰ ਦਾ ਨਿਆਂ ਹੈ ਕਿ ਜੋ ਬੀਜੈ ਸੋਈ ਫਲ ਖਾਏ, ਜਿਹੋ ਜਿਹਾ ਕੋਈ ਬੀਜਦਾ ਹੈ ਉਹੋ ਜਿਹਾ ਹੀ ਫਲ ਖਾਂਦਾ ਹੈ। ਇਸ ਲਈ ਸੱਚੇ ਪ੍ਰਭੂ ਦੇ ਸੱਚਖੰਡ ਵਿੱਚ ਅਤੇ ਝੂਠੇ ਕੋੜੀ ਨਰਕਾਂ ਦੇ ਵਿੱਚ ਹੀ ਦੁੱਖ ਭੋਗਦੇ। ਸੱਚਿਆਂ ਨੂੰ ਸੱਚਖੰਡ ਵਿੱਚ ਰੱਖ ਲੈਂਦਾ ਮੇਰਾ ਮਾਲਕ, ਜਿਹੜੇ ਝੂਠੇ ਨੇ ਕੂੜ ਦੇ ਰਸਤੇ 'ਤੇ ਤੁਰਨ ਵਾਲੇ ਨੇ ਉਹ ਨਰਕਾਂ ਦੇ ਵਿੱਚ ਅਤੇ ਜੰਮਣ ਮਰਨ ਵਿੱਚ ਹੀ ਪੈਂਦੇ ਆ। ਝੂਠ ਦਾ ਅੰਤ ਜਿਹੜਾ ਹੈ ਉਹ ਮਾੜਾ ਹੀ ਹੁੰਦਾ ਹੈ ਅਤੇ ਸੱਚ ਦਾ ਅੰਤ ਜਿਹੜਾ ਉਹ ਭਲਾ ਹੁੰਦਾ ਹੈ। ਸੱਚ ਦੇ ਰਾਹ 'ਤੇ ਤੁਰਨ ਵਾਲੇ ਸਚਿਆਰੇ ਸੱਚੇ ਪ੍ਰਭੂ ਵਿੱਚ ਸਮਾ ਜਾਂਦੇ ਨੇ, ਝੂਠ ਦੇ ਰਸਤੇ 'ਤੇ ਤੁਰਨ ਵਾਲੇ ਕੂੜਿਆਰ ਲੋਕ ਨਿਰੰਕਾਰ ਪਰਮਾਤਮਾ ਦੇ ਦਰੋਂ ਧੱਕੇ ਹੀ ਖਾਂਦੇ ਨੇ, ਉਹਨਾਂ ਨੂੰ ਪ੍ਰਭੂ ਦੀ ਹਜ਼ੂਰੀ ਵਿੱਚ ਥਾਂ ਨਹੀਂ ਮਿਲਦੀ।